ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਜੀਵਨ ਜੀ ਜੋ ਗੁਰੂ ਆਗਿਆ ਨੂੰ ਸਤ ਕਰਕੇ ਮੰਨਦਿਆਂ ਬ੍ਰਾਹਮਣ ਦੇ ਲੜਕੇ ਨੂੰ ਜਵਾਉਣ ਲਈ ਆਪਣੇ ਪ੍ਰਾਣ ਤਿਆਗ ਗਏ ਨੇ ਉਹਨਾਂ ਨੂੰ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਨੇ ਵਰਦਾਨ ਦਿੱਤਾ ਕਿਉਂਕਿ ਇਹਨਾਂ ਦੇ ਗ੍ਰਹਿ ਵਿਖੇ ਹਾਲੇ ਬਾਲਕ ਦਾ ਜਨਮ ਨਹੀਂ ਸੀ ਹੋਇਆ, ਮਾਤਾ ਦੇ ਉਦਰ ਵਿੱਚ ਸੀ। ਵਚਨ ਕੀਤਾ ਜਿਸ ਬਾਲਕ ਦਾ ਜਨਮ ਹੋਵੇ ਉਹਦਾ ਨਾਂ ਭਾਈ ਸੰਤ ਦਾਸ ਰੱਖਣਾ, ਉਹਦਾ ਪਰਿਵਾਰ ਬਹੁਤ ਵਧੇ ਫੁੱਲੇਗਾ, ਭਾਈ ਜੀਵਨ ਦੀ ਅੰਸ਼ ਵੰਸ਼ ਬਹੁਤ ਵਧੇਗੀ, ਇੱਕ ਤੋਂ ਹਜ਼ਾਰਾਂ ਹੋ ਜਾਣਗੇ। ਤੋ ਸਤਿਗੁਰਾਂ ਦੇ ਬਚਨ ਫਲੀ ਭੂਤ ਹੋਏ, ਭਾਈ ਜੀਵਨ ਦਾ ਪਰਿਵਾਰ ਅੰਸ਼ ਵੰਸ਼ ਬਹੁਤ ਵਧੀ ਫੁੱਲੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਇੱਥੇ ਹੀ ਬਿਰਾਜਮਾਨ ਨੇ, ਸ਼ੱਕਰ ਗੰਗ ਖੂਹ ਤੇ ਆਏ ਨੇ। ਨਗਰ ਦੇ ਬਜ਼ੁਰਗਾਂ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਇਹ ਖੂਹ ਕਿਵੇਂ ਵਸਾਇਆ, ਖੂਹ ਕਿਵੇਂ ਬਣਾਇਆ। ਤੋ ਬਜ਼ੁਰਗਾਂ ਨੇ ਦੱਸਿਆ ਇਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇੱਥੇ ਆ ਕੇ ਬੈਠੇ ਸਨ, ਰਮਣੀਕ ਤੇ ਪਵਿੱਤਰ ਸਥਾਨ ਜਾਣ ਕੇ ਮਹਾਰਾਜ ਜੀ ਨੇ ਖੂਹ ਬਣਵਾਇਆ। ਬਾਬਾ ਬੁੱਢਾ ਸਾਹਿਬ ਜੀ ਕੋਲ ਅਰਦਾਸ ਕਰਵਾ ਕੇ ਆਪ ਟੱਕ ਲਾ ਕੇ ਖੂਹ, ਜਦੋਂ ਖੂਹ ਦਾ ਸੋਮਾ ਫੁੱਟਿਆ ਤੋ ਸਤਿਗੁਰਾਂ ਨੇ ਬਚਨ ਕੀਤਾ ਇਹਦੇ ਵਿੱਚ ਅਸੀਂ ਗੰਗਾ ਦੀ ਅੰਸ਼ ਲੈ ਆਂਦੀ ਹੈ, ਇਹਦੇ ਵਿੱਚ ਗੰਗਾ ਦੇ ਜਿਵੇਂ ਗੰਗਾ ਵਿੱਚ ਇਸ਼ਨਾਨ ਕਰਨ ਦਾ ਪੁੰਨ ਹੈ, ਉਹੀ ਪੁੰਨ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਨਾਲ ਹੋਵੇਗਾ। ਸ਼ੱਕਰ ਵਾਂਗਰ ਮਿੱਠਾ ਜਲ ਸੀ, ਇਸ ਕਰਕੇ ਇਸ ਖੂਹ ਦਾ ਨਾਮ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਰੱਖਿਆ ਸ਼ੱਕਰ ਗੰਗ। ਤੋ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੇ ਸਾਰਾ ਇਤਿਹਾਸ ਸਰਵਣ ਕੀਤਾ ਉਹਨਾਂ ਬਜ਼ੁਰਗ ਸਿੱਖਾਂ ਕੋਲੋਂ, ਔਰ ਸ਼ੱਕਰ ਗੰਗ ਖੂਹ ਦੇ ਜਲ ਨਾਲ ਇਸ਼ਨਾਨ ਵੀ ਕੀਤਾ ਕਿਉਂਕਿ ਇਹਦੇ ਇਸ਼ਨਾਨ ਦਾ ਪੁੰਨ ਬਹੁਤ ਵੱਡਾ ਹੈ। ਗੰਗਾ ਦੇ ਨਿਰਮਲ ਜਲ ਦੇ ਇਸ਼ਨਾਨ ਜਿਹਾ ਪੁੰਨ ਹੈ, ਜਿਵੇਂ ਗੰਗਾ ਵਿੱਚ ਕਰੋੜਾਂ ਪਾਪ ਦਗਧ ਹੋ ਜਾਂਦੇ ਨੇ ਇਸ਼ਨਾਨ ਕਰਕੇ, ਇਸੇ ਤਰ੍ਹਾਂ ਸ਼ੱਕਰ ਗੰਗ ਖੂਹ ਦੇ ਜਲ ਨਾਲ ਇਸ਼ਨਾਨ ਕਰਕੇ ਵੀ ਕਰੋੜਾਂ ਪਾਪ ਕਲੇਸ਼ ਦਗਧ ਹੋ ਜਾਂਦੇ ਹਨ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਨੇ। ਆਓ ਸਤਿਗੁਰਾਂ ਦਾ ਪਾਵਨ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਰਾਮ ਰਾਏ ਪਾਤੀ ਲਿਖੀ ਤੀਰ ਮੱਲ ਕੇ ਸਾਥ।
ਬਾਬਾ ਰਾਮ ਰਾਏ ਜੀ ਨੇ ਜੋ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਸਪੁੱਤਰ ਨੇ, ਉਹਨਾਂ ਨੇ ਵੇਖਿਆ ਕਿ ਗੁਰੂ ਹਰਿਰਾਏ ਸਾਹਿਬ ਜੀ ਮੇਰੇ ਤੋਂ ਨਾਰਾਜ਼ ਨੇ, ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ, ਮੈਂ ਉਹਨਾਂ ਨੂੰ ਕਿਸੇ ਤਰੀਕੇ ਮਨਾਉਣ ਦਾ ਕੋਈ ਸਾਧਨ ਕਰਾਂ। ਤੋ ਬਾਬਾ ਰਾਮ ਰਾਏ ਜੀ ਨੇ ਉਸ ਵੇਲੇ ਆਪਣੇ ਤਾਏ ਨੂੰ, ਕਿਉਂਕਿ ਬਾਬਾ ਧੀਰ ਮੱਲ ਜੀ ਗੁਰੂ ਹਰਿਰਾਏ ਸਾਹਿਬ ਦੇ ਵੱਡੇ ਭਰਾ ਸਨ, ਉਸ ਰਿਸ਼ਤੇ ਕਰਕੇ ਬਾਬਾ ਰਾਮ ਰਾਏ ਜੀ ਦੇ ਤਾਇਆ ਜੀ ਲੱਗਦੇ ਸਨ। ਤੋ ਆਪਣੇ ਤਾਏ ਬਾਬੇ ਧੀਰ ਮੱਲ ਨੂੰ ਬਾਬੇ ਰਾਮ ਰਾਏ ਨੇ ਇੱਕ ਚਿੱਠੀ ਲਿਖ ਕੇ ਭੇਜੀ ਹੈ।
ਆਪਣੀ ਮੈਂ ਮਾਂ ਬਹੁਤ ਬਿਦ ਜਿਮ ਬੀਤੀ ਸਭ ਗਾਥ।
ਉਸ ਚਿੱਠੀ ਚ ਬਾਬੇ ਰਾਮ ਰਾਏ ਨੇ ਆਪਣੀ ਮਹਿਮਾ ਲਿਖੀ, ਆਪਣੀ ਵਡਿਆਈ ਲਿਖੀ ਹੈ, ਆਪਣੀ ਵਡਿਆਈ ਦੀ ਗੱਲ ਲਿਖੀ ਕਿ ਮੈਂ ਕਿਵੇਂ ਕਿਵੇਂ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਰਹਿ ਕੇ ਆਪਣਾ ਨਾਮ ਪ੍ਰਸਿੱਧ ਕੀਤਾ ਹੈ, ਗੁਰੂ ਘਰ ਦੀ ਮਹਿਮਾ ਉਜਾਗਰ ਕੀਤੀ ਹੈ, ਆਪਣਾ ਨਾਮ ਉਜਾਗਰ ਕੀਤਾ, ਬਾਦਸ਼ਾਹ ਨਾਲ ਮੈਂ ਸੰਧੀ ਬਣਾਈ ਹੈ। ਉਹ ਸਾਰੀ ਵਡਿਆਈ ਜਿਵੇਂ ਜਿਵੇਂ ਔਰੰਗਜ਼ੇਬ ਨਾਲ ਬੀਤੀ ਹੈ, ਉਹ ਸਾਰੀ ਕਹਾਣੀ, ਉਹ ਸਾਰੀ ਕਥਾ ਬਾਬਾ ਰਾਮ ਰਾਏ ਜੀ ਨੇ ਚਿੱਠੀ ਵਿੱਚ ਲਿਖ ਕੇ ਆਪਣੇ ਤਾਏ ਧੀਰ ਮੱਲ ਨੂੰ ਭੇਜੀ ਹੈ।
ਜੋ ਪਈ ਸੁਣ ਤਾਇਆ ਜੀ ਇਹ ਵਿਪਰੀਤ।
ਬਾਬਾ ਰਾਮ ਰਾਏ ਜੀ ਨੇ ਚਿੱਠੀ ਲਿਖੀ, ਚਿੱਠੀ ਚ ਸੰਬੋਧਨ ਕੀਤਾ, ਆਖਿਆ ਤਾਇਆ ਜੀ ਸੁਣੋ, ਆ ਵੇਖੋ ਕਿਹੋ ਜਿਹਾ ਵਿਪਰੀਤ ਕੰਮ ਕਰ ਦਿੱਤਾ ਗੁਰੂ ਸਾਹਿਬ ਨੇ, ਪਿਤਾ ਜੀ ਨੇ ਮੇਰੇ ਨਾਲ ਨਾਰਾਜ਼ ਹੋ ਗਏ ਨੇ, ਆ ਵੇਖੋ ਜੀ ਕਿਸ ਤਰ੍ਹਾਂ ਦੀ ਵਿਪਰੀਤ ਗੱਲ ਹੈ।
ਜੋ ਮੈਂ ਕਰੀ ਲਖੋ ਸ਼ੁਭ ਰੀਤ।
ਵੇਖੋ ਮੈਂ ਕਿੰਨੀ ਕੁਰਬਾਨੀ ਕੀਤੀ ਹੈ ਦਿੱਲੀ ਵਿੱਚ, ਮੇਰੀ ਕਿੱਡੀ ਵੱਡੀ ਘਾਲਣਾ, ਮੈਂ ਕਿੱਡੀ ਵੱਡੀ ਘਾਲਣਾ ਗੁਰੂ ਘਰ ਵਾਸਤੇ ਦਿੱਲੀ ਵਿੱਚ ਘਾਲੀ ਹੈ, ਮੇਰੀ ਉਹ ਸ਼ੁਭ ਰੀਤ ਨੂੰ ਜਿਵੇਂ ਮੈਂ ਕੀਤਾ ਹੈ ਉਹ ਤੁਸੀਂ ਸੁਣੋ।
ਦਿੱਲੀਪੁਰ ਮੈਂ ਔਰੰਗ ਤੀਰ।
ਆ ਦਿੱਲੀ ਨਗਰ ਵਿੱਚ ਬਾਦਸ਼ਾਹ ਔਰੰਗਜ਼ੇਬ ਦੇ ਕੋਲ, ਜੋ ਹਿੰਦੁਸਤਾਨ ਦਾ ਬਾਦਸ਼ਾਹ ਤੇ ਬੜਾ ਕੱਟੜ ਤੇ ਮੁਤਸਬੀ ਬਾਦਸ਼ਾਹ, ਜਿਹਦੇ ਅੰਦਰ ਨਾ ਦਇਆ ਤੇ ਨਾ ਹੀ ਕਰੁਣਾ, ਜਿਹਨੇ ਆਪਣੇ ਸਕੇ ਭਰਾਵਾਂ ਦਾ ਕਤਲ ਕੀਤਾ ਹੈ, ਜਿਹਨੇ ਆਪਣੇ ਬਾਪ ਨੂੰ ਕੈਦ ਕੀਤਾ, ਇਹੋ ਜਿਹਾ ਕੁਰਖਤ ਬਿਰਤੀ ਵਾਲਾ ਬਾਦਸ਼ਾਹ ਹੈ ਔਰੰਗਜ਼ੇਬ।
ਮਿਲਨ ਹੇਤ ਕਿਸੋ ਨਾ ਤਰ ਤੀਰ,
ਜਿਹੜਾ ਕਿਸੇ ਨਾਲ ਮਿਲਨ, ਕਿਸੇ ਨੇ ਇਹਦੇ ਨਾਲ ਮਿਲਨ ਵਾਸਤੇ ਧੀਰਜ ਨਹੀਂ ਧਰਿਆ। ਜਦੋਂ ਗੱਲ ਚੱਲੀ ਸੀ ਕਿ ਬਾਦਸ਼ਾਹ ਔਰੰਗਜ਼ੇਬ ਕੋਲ ਕੌਣ ਜਾਏਗਾ, ਗੁਰੂ ਘਰ ਦੇ ਵਿੱਚ ਇਹ ਚਰਚਾ ਚੱਲੀ ਸੀ, ਉਦੋਂ ਕਿਸੇ ਨੇ ਧੀਰਜ ਨਹੀਂ ਸੀ ਰੱਖਿਆ। ਬੜੇ ਬੜੇ ਸਾਹਿਬਜ਼ਾਦੇ ਸੋਢੀ ਭੱਲੇ ਤ੍ਰੇਣ ਆਏ ਸਨ, ਪਰ ਕਿਸੇ ਨੇ ਇਹ ਧੀਰਜ ਨਹੀਂ ਸੀ ਰੱਖਿਆ ਕਿ ਬਾਦਸ਼ਾਹ ਔਰੰਗਜ਼ੇਬ ਨੂੰ ਕੌਣ ਜਾ ਕੇ ਮਿਲੇਗਾ।
ਠਟਕ ਰਹੇ ਲੱਖ ਕਰੂਰ ਬਡੇਰਾ,
ਬਾਦਸ਼ਾਹ ਨੂੰ ਕਰੂਰ ਜਾਣ ਕੇ ਕਿ ਔਰੰਗਜ਼ੇਬ ਬੜਾ ਕਰੂਰ ਸੁਭਾਅ ਦਾ ਧਾਰਨੀ ਹੈ, ਕਠੋਰ ਸੁਭਾਅ ਦਾ ਧਾਰਨੀ ਹੈ, ਇਹ ਜਾਣ ਕੇ ਸਾਰੇ ਉਹਦੇ ਤੋਂ ਵਰਜ ਕੇ ਰਹੇ, ਸਾਰੇ ਉਹਦੇ ਤੋਂ ਠਟਕ ਕੇ ਰਹੇ, ਕਿਸੇ ਨੇ ਇਹਦੇ ਕੋਲ ਆਉਣ ਦਾ ਹੌਸਲਾ ਨਹੀਂ ਕੀਤਾ।
ਮਾਨੇ ਗੁਰ ਨਾ ਸਾਧ ਕਿਸ ਬੇਰਾ,
ਕਿਉਂਕਿ ਇਹੋ ਜਿਹਾ ਹੈ ਇਹ ਬਾਦਸ਼ਾਹ, ਇਹ ਨਾ ਤਾਂ ਕਿਸੇ ਗੁਰੂ ਨੂੰ ਮੰਨਦਾ ਨਾ ਕਿਸੇ ਸਾਧ ਨੂੰ ਮੰਨਦਾ। ਔਰੰਗਜ਼ੇਬ ਇਹੋ ਜਿਹੀ ਬਿਰਤੀ ਦਾ ਮਾਲਕ ਹੈ, ਨਾ ਕਿਸੇ ਸਾਧ ਨੂੰ ਮੰਨਦਾ ਨਾ ਕਿਸੇ ਗੁਰੂ ਪੀਰ ਨੂੰ ਮੰਨਦਾ।
ਅਜਮਤ ਜੁੱਤ ਕੇ ਤੇ ਮਰਵਾਏ,
ਬੜੇ ਬੜੇ ਕਰਾਮਾਤੀ ਪੀਰ ਸਾਧ ਇਹਨੇ ਮਰਵਾ ਦਿੱਤੇ ਨੇ ਔਰੰਗਜ਼ੇਬ ਨੇ। ਸ਼ਰਮਦ ਵਰਗੇ ਪਤਾ ਨੀ ਕਿੰਨੇ ਕ ਅਜਮਤੀ ਫਕੀਰ ਸੀ ਜਿਹੜੇ ਔਰੰਗਜ਼ੇਬ ਨੇ ਮਰਵਾਉਂਦਿਆਂ ਦੇਰੀ ਨੀ ਲਾਈ।
ਬਿਦਤ ਸਬਨ ਮੈਂ ਗੁਪਤਾਏ,
ਇਹ ਗੱਲ ਸਾਰਿਆਂ ਵਿਚ ਬਿਦਤ ਹੈ, ਪ੍ਰਗਟ ਹੈ, ਇਹ ਗੱਲ ਕਿਤੇ ਲੁਕੀ ਛਿਪੀ ਨੀ ਹੋਈ।
ਅਲਪ ਆਰ ਬਲ ਤਿਸ ਦਿਨ ਮੇਰੇ,
ਉਦੋਂ ਮੇਰੀ ਵੀ ਉਮਰ ਛੋਟੀ ਸੀ, ਮੈਂ ਕੋਈ ਇੰਨੀ ਲੰਮੀ ਉਮਰ ਦਾ ਵੱਡੀ ਉਮਰ ਦਾ ਬਜੁਰਗ ਥੋੜੀ ਸਾਂ। ਜਦੋਂ ਮੈਨੂੰ ਗੁਰੂ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਭੇਜਿਆ ਉਦੋਂ ਮੇਰੀ ਉਮਰ ਵੀ ਛੋਟੀ ਸੀ।
ਆਇਸ ਮਾਨੀ ਗੁਰਪਿਤ ਕੇਰੇ,
ਮੈਂ ਆਪਣੇ ਗੁਰੂ ਪਿਤਾ ਦੀ ਆਗਿਆ ਮੰਨੀ। ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਤੁਸੀਂ ਜਾਓ ਔਰੰਗਜ਼ੇਬ ਨਾਲ ਜਾ ਕੇ ਚਰਚਾ ਕਰੋ, ਉਹਦੇ ਨਾਲ ਜਾ ਕੇ ਮਿਲਾਪ ਕਰੋ, ਮੁਲਾਕਾਤ ਕਰੋ। ਤੇ ਉਸ ਵਕਤ ਪਿਤਾ ਗੁਰੂ ਦਾ ਹੁਕਮ, ਗੁਰੂ ਹਰਿਰਾਏ ਸਾਹਿਬ ਦਾ, ਮੈਂ ਮੰਨ ਕੇ ਬਾਦਸ਼ਾਹ ਕੋਲ ਗਿਆ।
ਬਿਨ ਸੰਸੇ ਤਿਆਰੀ ਕਰ ਲੀਨ,
ਬਿਨਾਂ ਸੰਸੇ ਤੋਂ ਜਦੋਂ ਪਿਤਾ ਗੁਰੂ ਨੇ ਮੈਨੂੰ ਆਗਿਆ ਕੀਤੀ ਉਦੋਂ ਕੋਈ ਨਹੀਂ ਸੀ ਮੰਨਦਾ ਬਾਦਸ਼ਾਹ ਕੋਲ ਜਾਣ ਲਈ। ਬੇਦੀ ਵੀ ਆਏ ਸੀ, ਤ੍ਰੇਣ ਵੀ ਆਏ ਸਨ, ਸੋਢੀ ਤੇ ਭੱਲੇ ਵੀ ਆਏ ਸਨ, ਕਿਸੇ ਸਾਹਿਬਜ਼ਾਦੇ ਨੇ ਆਗਿਆ ਨਹੀਂ ਮੰਨੀ। ਪਿਤਾ ਗੁਰੂ ਨੇ ਮੈਨੂੰ ਆਗਿਆ ਦਿੱਤੀ ਤੇ ਮੈਂ ਸੁਣਦਿਆਂ ਸਾਰ ਤਿਆਰੀ ਕਰ ਲਈ। ਸੁਣਦਿਆਂ ਸਾਰ ਉਸੇ ਵਕਤ ਤਿਆਰੀ ਕਰਕੇ ਬਾਦਸ਼ਾਹ ਵੱਲ ਚੱਲਣ ਦੀ ਤਿਆਰੀ ਕਰ ਲਈ।
ਸਤਿਗੁਰ ਬਚ ਪਰ ਨਿਸ਼ਚਾ ਕੀਨ,
ਗੁਰੂ ਦੇ ਬਚਨਾਂ ਤੇ ਮੈਂ ਨਿਸ਼ਚਾ ਕਰ ਲਿਆ, ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਤੇ ਭਰੋਸਾ ਕਰਕੇ।
ਮਰਨ ਆਦਿ ਕੋ ਭੈ ਨਿਰਵਾਰਾ,
ਮੌਤ ਦਾ ਭੈ ਨਿਵਾਰ ਕੇ, ਕਿਉਂਕਿ ਬਾਦਸ਼ਾਹ ਕੋਲ ਆਉਣ ਦਾ ਮਤਲਬ ਸੀ ਮੌਤ ਦੇ ਮੂੰਹ ਵਿੱਚ ਆਉਣਾ, ਕਿਉਂਕਿ ਬਾਦਸ਼ਾਹ ਕਿਹੜਾ ਕਿਸੇ ਸਾਧ ਫਕੀਰ ਨੂੰ ਬਖਸ਼ਦਾ ਹੈ, ਤਾਂ ਜਿਹੜਾ ਆਉਂਦਾ ਉਹਨੂੰ ਮਰਵਾ ਦਿੰਦਾ। ਤੇ ਮੈਂ ਆਪ ਮਰਨ ਦਾ ਭੈ ਨਿਵਾਰ ਕੇ, ਆਪਣੇ ਮਨ ਚੋਂ ਮੌਤ ਦਾ ਡਰ ਨਿਰਵਾਰ ਕੇ, ਦੂਰ ਕਰਕੇ।
ਹੁਕਮ ਮਾਨ ਮਾਰਗ ਪਗ ਡਾਰਾ,
ਹੁਕਮ ਮੰਨ ਕੇ ਆਪਣੇ ਪਿਤਾ ਗੁਰੂ ਦਾ ਮੈਂ ਦਿੱਲੀ ਦੇ ਰਸਤੇ ਨੂੰ ਚੱਲ ਪਿਆ। ਮੈਂ ਹੁਕਮ ਮੰਨਦਿਆਂ ਬਿਨਾਂ ਦੇਰੀ ਤੋਂ ਸਤ ਬਚਨ ਕਹਿ ਕੇ ਦਿੱਲੀ ਨੂੰ ਚੱਲ ਪਿਆ।
ਪਹੁੰਚੇ ਉਹ ਜਾਏ ਤੁਰਕਪੁਰ ਬੀਚ,
ਤੁਰਕਾਂ ਦੇ ਉਸ ਨਗਰ, ਤੁਰਕਾਂ ਦੀ ਰਾਜਧਾਨੀ ਦਿੱਲੀ ਵਿੱਚ ਜਾ ਕੇ ਪ੍ਰਵੇਸ਼ ਕੀਤਾ।
ਜਹਾਂ ਸੰਤ ਦਰੋਹੀ ਮਤ ਨੀਚ,
ਜਿੱਥੇ ਨੀਚ ਮਤ ਵਾਲੇ ਲੋਕ, ਜਿਹੜੇ ਸੰਤ ਦਰੋਹੀ ਬਿਰਤੀ ਰੱਖਣ ਵਾਲੇ ਸਨ, ਏਦਾਂ ਦੇ ਲੋਕ, ਏਦਾਂ ਦੇ ਵਜ਼ੀਰ, ਏਦਾਂ ਦੇ ਕਾਜੀ, ਏਦਾਂ ਦੇ ਮਲਾਣਿਆਂ ਨਾਲ ਭਰਿਆ ਹੋਇਆ ਦਿੱਲੀ, ਜਿੱਥੇ ਸੰਤ ਬਿਰਤੀ ਦੇ ਵਿਰੋਧੀ ਲੋਕ ਨੇ, ਜਿੱਥੇ ਸਾਧੂਆਂ ਦੇ ਵਿਰੋਧੀ ਲੋਕ ਵਸਦੇ ਹਨ।
ਪੂਰਬ ਕੀਨੇ ਕਪਟ ਬਡੇਰਾ,
ਉਹਨਾਂ ਨੇ ਮੇਰੇ ਨਾਲ ਜਾਂਦਿਆਂ ਹੀ ਬੜਾ ਵੱਡਾ ਕਪਟ ਕੀਤਾ। ਹੇ ਤਾਇਆ ਜੀ, ਜਦੋਂ ਮੈਂ ਦਿੱਲੀ ਗਿਆ ਤੇ ਦਿੱਲੀ ਵੜਨ ਦੀ ਦੇਰੀ ਸੀ, ਉਹਨਾਂ ਨੇ ਜਾਂਦੇ ਹੀ ਮੇਰੇ ਨਾਲ ਬੜਾ ਵੱਡਾ ਕਪਟ ਕੀਤਾ, ਬੜਾ ਵੱਡਾ ਛਲ ਕੀਤਾ।
ਛਾਂਗ ਜੀਵਾਵਨ ਕੋ ਤਬ ਪ੍ਰੇਰਾ,
ਉਹਨਾਂ ਨੇ ਇੱਕ ਦਿਨ ਪਹਿਲਾਂ ਸਾਨੂੰ ਇੱਕ ਬੱਕਰਾ ਦੇ ਦਿੱਤਾ ਕਿ ਤੁਹਾਡੀ ਜਿਆਫਤ ਵਾਸਤੇ ਭੇਜਿਆ। ਜਦੋਂ ਬੱਕਰਾ ਕੱਟ ਕੇ ਸਾਡੇ ਸਾਥੀਆਂ ਨੇ ਛਕ ਛਕਾ ਲਿਆ ਤੇ ਅਗਲੇ ਦਿਨ ਕਹਿਣ ਲੱਗੇ ਜੀ ਸਾਡਾ ਤਾਂ ਬੱਕਰਾ ਜਿਉਂਦਾ ਕਰਕੇ ਮੋੜੋ। ਏਦਾਂ ਦੀ ਬਿਰਤੀ ਵਾਲੇ ਲੋਕ ਜਾਂਦੇ ਉਹਨਾਂ ਨੇ ਸਾਡੇ ਨਾਲ ਛਲ ਕੀਤਾ ਵੀ ਹੁਣ ਖਾਧੀ ਹੋਈ ਚੀਜ਼ ਕਿਵੇਂ ਵਾਪਸ ਆ ਸਕਦੀ ਸੀ। ਉਹਨਾਂ ਆਖਿਆ ਸਾਡਾ ਛਾਂਗ ਸਾਡਾ ਬੱਕਰਾ ਜਿਉਂਦਾ ਕਰਕੇ ਮੋੜੋ।
ਖਾਲ ਅਸਤ ਮੈਂ ਸਾਂਭ ਸੋ ਧਰੇ,
ਮੈਂ ਸਿਆਣਾ ਸੀ, ਵੇਖੋ ਮੇਰੀ ਦੂਰ ਅੰਦੇਸ਼ੀ ਸੋਚ, ਮੈਂ ਉਸ ਬੱਕਰੇ ਦੀ ਖੱਲੜੀ ਤੇ ਉਹਦੀਆਂ ਹੱਡੀਆਂ ਜਿਹੜੀਆਂ ਸਨ ਉਹ ਸਾਂਭ ਕੇ ਰੱਖੀਆਂ ਹੋਈਆਂ ਸੀ।
ਕਾਜੀ ਸਦਨ ਪਠਨ ਪੱਗ ਕਰੇ,
ਮੈਂ ਵੀ ਉਹਨਾਂ ਦੇ ਛਲ ਨਾਲ ਛਲ ਖੇਡਿਆ, ਉਹ ਬੱਕਰੇ ਦੀ ਇੱਕ ਲੱਤ ਕੱਟ ਕੇ ਵੱਢ ਕੇ ਮੈਂ ਵੱਡੇ ਕਾਜੀ ਦੇ ਘਰ ਭੇਜ ਦਿੱਤੀ ਸੀ।
ਪਈ ਪੋਰ ਹੱਠ ਕੀਨ ਬਿਸਾਲਾ,
ਅਗਲਾ ਦਿਨ ਚੜਿਆ ਤੇ ਉਹਨਾਂ ਨੇ ਬੜਾ ਹੱਠ ਕੀਤਾ, ਕਹਿਣ ਲੱਗੇ ਜੀ ਸਾਡਾ ਬੱਕਰਾ ਜਵਾ ਕੇ ਵਾਪਸ ਮੋੜੋ,
ਛਾਂਗ ਜਿਵਾਏ ਦਿਓ ਇਸ ਕਾਲਾ।
ਉਹਨਾਂ ਆਖਿਆ ਹੁਣੇ ਸਾਡਾ ਬੱਕਰਾ ਜਵਾ ਕੇ ਦਿਓ, ਇਹ ਤਾਂ ਸਹਿਜਾਦੇ ਦਾ ਬੱਕਰਾ ਹੈ ਤੇ ਸਹਿਜਾਦਾ ਜਿੱਦ ਕਰ ਰਿਹਾ, ਉਹ ਬੱਕਰਾ ਭਾਲਦਾ ਬੱਕਰਾ ਮੰਗਦਾ ਹੈ।
ਅਸਤੀ ਚਰਮ ਨਹੀਂ ਜੇ ਰਾਖੋ,
ਤੇ ਉਸ ਵਕਤ ਜੇ ਮੈਂ ਕਿਤੇ ਹੱਡੀਆਂ ਤੇ ਚਮੜੀ ਬੱਕਰੇ ਦੀ ਨਾ ਰੱਖੀ ਹੁੰਦੀ,
ਕਹਾ ਜੀਵਾਵਨ ਪੁਨਿਆ ਬਿਲਾਖੋ,
ਮੈਂ ਉਹਨੂੰ ਕਿਵੇਂ ਜਵਾਉਂਦਾ ਤੇ ਕਿਵੇਂ ਜੀਵਾਣ ਦੀ ਅਭਿਲਾਖਾ ਕਰਦਾ ਜੇ ਉਹਦੀਆਂ ਹੱਡੀਆਂ ਹੀ ਨਾ ਹੁੰਦੀਆਂ, ਜਾਂ ਉਹਦੀ ਮੈਂ ਜਿਹੜੀ ਖੱਲ ਸਾਂਭ ਕੇ ਰੱਖੀ ਸੀ ਉਹ ਨਾ ਹੁੰਦੀ ਤੇ ਮੈਂ ਉਹਨੂੰ ਕਿਵੇਂ ਜਵਾ ਕੇ ਦੇ ਸਕਦਾ ਸੀ।
ਬਿਗਰ ਸੁਪਰਤ ਤੁਰਕ ਮਦ ਮੱਤਾ,
ਇਹੋ ਜਿਹਾ ਮਦ ਨਸ਼ੇ ਵਿੱਚ ਮੱਤਾ ਹੋਇਆ ਤੁਰਕ ਔਰੰਗਜ਼ੇਬ, ਜੇ ਮੈਂ ਨਾ ਬੱਕਰਾ ਜਵਾ ਕੇ ਉਹਨੂੰ ਦਿੰਦਾ ਉਹਨੇ ਮੇਰੇ ਨਾਲ ਵਿਗੜ ਪੈਣਾ ਸੀ, ਉਸੇ ਵਕਤ ਉਹਦੇ ਨਾਲ ਮੇਰੇ ਨਾਲ ਵਿਗਾੜ ਪੈਦਾ ਕਰ ਲੈਣਾ ਸੀ।
ਸਭ ਜਾਣੇ ਦੁਰਮਤ ਚਵ ਗੱਤਾ,
ਸਾਰੇ ਜਾਣਦੇ ਨੇ ਕਿ ਔਰੰਗਜ਼ੇਬ ਦੁਰਮਤ ਖੋਟੀ ਮਤ ਦਾ ਧਾਰਨੀ ਹੈ।
ਬੌਰ ਜੈਰ ਪੋਸ਼ਿਸ਼ ਕੋ ਪਠ ਕਰ,
ਫਿਰ ਉਹ ਬੱਕਰਾ ਜਿਉਂਦਾ ਕਰਕੇ ਮੈਂ ਦਿੱਤਾ, ਇੱਕ ਲੱਤ ਉਹਦੀ ਰਹਿ ਗਈ ਸੀ ਤੇ ਮੈਂ ਆਖਿਆ ਵੀ ਇਹ ਲੱਤ ਤਾਂ ਕਾਜੀ ਸਾਹਿਬ ਨੇ ਖਾਧੀ, ਉਹਨਾਂ ਨੂੰ ਆਖੋ ਵੀ ਪੂਰੀ ਕਰਕੇ ਦੇਣ। ਮੈਂ ਜਿੰਨਾ ਕੁ ਸਾਡੇ ਸਾਥੀਆਂ ਨੇ ਛਕਿਆ ਛਕਾਇਆ ਸੀ ਉਹ ਦੇ ਦਿੱਤਾ, ਤੇ ਜਿਹੜਾ ਹੁਣ ਕਾਜੀ ਨੇ ਖਾਧਾ ਉਹ ਕਾਜੀ ਪੂਰਾ ਕਰਕੇ ਦੇਵੇ। ਇੱਦਾਂ ਫਿਰ ਮੈਂ ਉਹਨਾਂ ਨਾਲ ਛਲ ਕੀਤਾ, ਉਹਨਾਂ ਨੇ ਮੇਰੇ ਨਾਲ ਛਲ ਕੀਤਾ, ਮੈਂ ਉਲਟਾ ਉਹਨਾਂ ਤੇ ਉਹਨਾਂ ਦਾ ਛਲ ਪਾ ਦਿੱਤਾ। ਫਿਰ ਉਹਨਾਂ ਨੇ ਬੜੀ ਜ਼ਹਿਰੀਲੀ ਪੁਸ਼ਾਕ, ਜਿਹਨੂੰ ਜ਼ਹਿਰ ਲਾਇਆ ਹੋਇਆ ਸੀ, ਜਿਹਨੂੰ ਪਾਉਂਦਿਆਂ ਇਨਸਾਨ ਦੀ ਮੌਤ ਹੋ ਜਾਏ, ਏਦਾਂ ਦੀ ਜ਼ਹਿਰੀਲੀ ਪੁਸ਼ਾਕ ਉਹਨਾਂ ਨੇ ਮੈਨੂੰ ਪਾਉਣ ਵਾਸਤੇ ਭੇਜੀ।
ਪਹਿਰ ਅਚਾਨਕ ਪ੍ਰਾਨਨ ਪਰ ਹਰ,
ਇਹੋ ਜੀ ਜ਼ਹਿਰੀਲੀ ਪੁਸ਼ਾਕ ਸੀ ਵੀ ਜੇ ਕੋਈ ਬੰਦਾ ਉਹਨੂੰ ਅਣਜਾਣ ਪੁਣੇ ਵਿੱਚ ਪਾ ਲਵੇ ਤੇ ਪਾਉਂਦਿਆਂ ਸਾਰ ਹੀ ਉਹਨੂੰ ਜ਼ਹਿਰ ਚੜ ਜੇ ਤੇ ਉਹਦੀ ਮੌਤ ਹੋ ਜਾਏ।
ਇਸ ਤੇ ਆਦਕਾਂ ਲੋਕ ਹੈ,
ਇਹਦੇ ਤੋਂ ਆਦ ਹੋਰ ਕਿੱਥੋਂ ਤੱਕ ਕਹੀਏ, ਉਹਨਾਂ ਨੇ ਸਾਡੇ ਨਾਲ ਕਿੰਨਾ ਕੁਝ ਕੀਤਾ ਹੈ।
ਸਗਰੇ ਜਗਤ ਬਿਦਤ ਹੀ ਲਈ ਹੈ,
ਇਹ ਗੱਲਾਂ ਇਹ ਕਹਾਣੀਆਂ ਸਾਰੇ ਜਗਤ ਵਿੱਚ ਬਿਦਤ ਨੇ ਪ੍ਰਗਟ ਹਨ ਕਿ ਉਹਨਾਂ ਨੇ ਸਾਡੇ ਨਾਲ ਕਿਵੇਂ ਕਿਵੇਂ ਕੀਤਾ ਹੈ।
ਜਿਉਂ ਜਿਉਂ ਕਰ ਅਜਰ ਤੇ ਅਪਣਾਇਓ,
ਜਿਵੇਂ ਕਿਵੇਂ ਕਰਕੇ ਹਰ ਦਾਵ ਭਾਵ ਦੇ ਨਾਲ ਮੈਂ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਆਪਣੀ ਸੰਧੀ ਬਣਾ ਲਈ। ਉਹਨੇ ਬੜੀਆਂ ਕਰਾਮਾਤਾਂ ਵੇਖੀਆਂ, ਬੜੇ ਤੌਰ ਤੇ ਮੈਨੂੰ ਅਜਮਾਇਆ, ਕਦੀ ਕਿਵੇਂ ਪਰਖਦਾ ਰਿਹਾ, ਕਦੇ ਕਿਵੇਂ ਪਰਖਦਾ ਰਿਹਾ, ਹਰ ਇੱਕ ਪ੍ਰਕਾਰ ਦੀ ਪਰਖ ਵਿੱਚੋਂ ਖਰਾ ਉਤਰ ਕੇ ਬਾਦਸ਼ਾਹ ਨੇ ਜਦੋਂ ਮੈਨੂੰ ਖਰਾ ਉਤਰਦਿਆਂ ਵੇਖ ਲਿਆ ਤੇ ਉਹਨੇ ਮੈਨੂੰ ਅਪਣਾ ਲਿਆ, ਉਹਨੇ ਮੈਨੂੰ ਆਪਣੇ ਨਾਲ ਸੰਧੀ ਕਰਾ ਲਈ।
ਰਸ ਰੱਖਿਓ ਜਸ ਸਭ ਪਰ ਛਾਇਓ,
ਉਹਨੇ ਮੇਰੇ ਨਾਲ ਰਸ ਰੱਖਿਆ, ਮੇਰੇ ਨਾਲ ਪਿਆਰ ਰੱਖਿਆ, ਮੈਂ ਵੀ ਔਰੰਗਜ਼ੇਬ ਨਾਲ ਪ੍ਰੀਤ ਕਰਦਾ ਪਿਆਰ ਕਰਦਾ, ਉਹ ਮੇਰੇ ਨਾਲ ਰਸ ਰੱਖਦਾ, ਮੈਂ ਉਹਦੇ ਨਾਲ ਰਸ ਰੱਖਦਾ ਹਾਂ, ਔਰ ਮੇਰਾ ਪ੍ਰਤਾਪ ਵੀ ਉਹਦੇ ਨਾਲ ਸਾਰੇ ਜਗਤ ਵਿੱਚ ਛਾ ਗਿਆ ਹੈ।
ਅਨਕ ਪਾਤ ਕੀ ਕਰ ਚਤੁਰਾਈ,
ਅਨੇਕਾਂ ਪ੍ਰਕਾਰ ਦੀਆਂ ਚਤੁਰਾਈਆਂ ਕਰਕੇ, ਅਨੇਕਾਂ ਪ੍ਰਕਾਰ ਦੀਆਂ ਸਿਆਣਪਾਂ ਕਰਕੇ,
ਕਰਾਮਾਤ ਬਹੁ ਮਤ ਦਿਖਰਾਈ,
ਮੈਂ ਬਹੁਤ ਸਾਰੀਆਂ ਕਰਾਮਾਤਾਂ ਅਜਮਤਾਂ ਉਹ ਪ੍ਰਗਟ ਕਰ ਕਰਕੇ ਬਾਦਸ਼ਾਹ ਨੂੰ ਵਿਖਾਈਆਂ ਹਨ।
ਦੁਸ਼ਟ ਸਭਾ ਔਰੰਗ ਕੀ ਸਾਰੀ,
ਔਰੰਗਜ਼ੇਬ ਦੀ ਸਾਰੀ ਸਭਾ ਦੁਸ਼ਟਾਂ ਦੀ ਸਭਾ ਹੈ, ਉਹਦੀ ਸਭਾ ਚ ਇੱਕ ਵੀ ਇਨਸਾਨ ਚੰਗੀ ਬਿਰਤੀ ਵਾਲਾ ਨਹੀਂ, ਸਾਰੇ ਦੁਸ਼ਟ ਬਿਰਤੀ ਵਾਲੇ ਲੋਕ ਨੇ ਉਹਦੀ ਸਭਾ ਵਿੱਚ ਭਰੇ ਹੋਏ।
ਬਹੁ ਵਾਰੀ ਬਹੁ ਕੀਨ ਬਿਗਾਰੀ,
ਉਹਨਾਂ ਨੇ ਬਹੁ ਵਾਰੀ ਕਈ ਵਾਰੀ ਮੇਰੇ ਨਾਲ ਵਿਗਾੜ ਕੀਤਾ, ਕਈ ਵਾਰ ਮੇਰੇ ਨਾਲ ਵਿਗਾੜ ਕਰਨ ਦਾ ਯਤਨ ਕੀਤਾ।
ਨਿਜ ਮਤ ਬਲ ਕਰ ਸਕਲ ਦਬਾਏ,
ਪਰ ਮੈਂ ਆਪਣੀ ਮਤ ਦੇ ਬਲ ਕਰਕੇ ਉਹਨਾਂ ਸਾਰਿਆਂ ਨੂੰ ਦਬਾ ਕੇ ਰੱਖਿਆ, ਕਿਸੇ ਨੂੰ ਉੱਚਾ ਸਾਹ ਨਹੀਂ ਲੈਣ ਦਿੱਤਾ ਆਪਣੇ ਸਾਹਮਣੇ। ਇਹੋ ਜੀ ਮੇਰੀ ਕਰਾਮਾਤ ਸੀ। ਹੁਣ ਬਾਬਾ ਰਾਮ ਰਾਏ ਜੀ ਮਾਣ ਕਰ ਰਹੇ ਨੇ ਵੀ ਕਰਾਮਾਤਾਂ ਮੇਰੀਆਂ ਨੇ, ਪਰ ਇਹ ਭੁੱਲ ਗਏ ਨੇ ਗੁਰੂ ਹਰ ਰਾਏ ਸਾਹਿਬ ਨੇ ਬਖਸ਼ ਕੇ ਭੇਜਿਆ ਸੀ ਵੀ ਇਹ ਕਰਾਮਾਤਾਂ ਲੈ ਜਾਓ, ਇਹ ਤਾਂ ਵਰਤਣ ਵਾਲੇ ਸੀ। ਵਸਤੂ ਕਿਸੇ ਦੀ ਵਰਤਣ ਵਾਲਾ ਕੋਈ, ਹੁਣ ਵਰਤਣ ਵਾਲਾ ਆਖੇ ਮੇਰੀ ਆ ਵਸਤੂ, ਇਹ ਤਾਂ ਨਹੀਂ ਨਾ ਹੋ ਸਕਦਾ। ਬਾਬਾ ਰਾਮ ਰਾਏ ਜੀ ਹੰਕਾਰ ਵਿੱਚ ਆ ਕੇ ਆਪਣੇ ਤਾਏ ਧੀਰ ਮੱਲ ਨੂੰ ਇਹ ਲਿਖ ਕੇ ਭੇਜ ਰਹੇ ਨੇ, ਕਹਿੰਦੇ ਤਾਇਆ ਜੀ ਇਹੋ ਜਿਹਾ ਮੇਰਾ ਬਲ ਸੀ, ਇਹੋ ਜਿਹਾ ਮੇਰਾ ਜ਼ੋਰ ਸੀ ਕਿ ਮੈਂ ਆਪਣੇ ਜ਼ੋਰ ਤੇ ਬਲ ਨਾਲ ਉਹਨਾਂ ਸਾਰਿਆਂ ਨੂੰ ਦਬਾ ਕੇ ਰੱਖਿਆ, ਕਿਸੇ ਨੂੰ ਸਾਹ ਨਹੀਂ ਲੈਣ ਦਿੱਤਾ।
ਸ਼੍ਰੀ ਨਾਨਕ ਕੋ ਜਸ ਬਿਦਤਾਏ,
ਗੁਰੂ ਨਾਨਕ ਸਾਹਿਬ ਦਾ ਜਸ ਪ੍ਰਗਟ ਕੀਤਾ, ਮੈਂ ਗੁਰੂ ਨਾਨਕ ਸਾਹਿਬ ਦੀ ਵਡਿਆਈ ਨੂੰ ਪ੍ਰਗਟ ਕੀਤਾ ਹੈ।
ਤਨਕ ਬਾਤ ਪਰ ਪਿਤਾ ਰਸਾਏ,
ਪਰ ਇੱਕ ਛੋਟੀ ਜੀ ਮੇਰੇ ਕੋਲੋਂ ਗਲਤੀ ਹੋਈ, ਉਹਦੇ ਨਾਲ ਹੀ ਪਿਤਾ ਜੀ ਨਾਰਾਜ਼ ਹੋ ਗਏ। ਕਿੱਡਾ ਕੁ ਵੱਡਾ ਗੁਨਾਹ ਕੀਤਾ ਮੈਂ, ਹਾਲਾਂਕਿ ਬੜੀ ਵੱਡੀ ਬਜਰ ਗਲਤੀ ਸੀ ਜੋ ਬਾਬੇ ਰਾਮ ਰਾਏ ਨੇ ਕੀਤੀ, ਗੁਰੂ ਸਾਹਿਬ ਦੀ ਪੰਗਤੀ ਬਦਲੀ ਹੈ, ਪਰ ਬਾਬੇ ਰਾਮ ਰਾਏ ਨੂੰ ਇਹ ਨਹੀਂ ਜਾਪਦਾ ਵੀ ਮੇਰੀ ਇਹ ਗਲਤੀ ਵੱਡੀ ਹੈ। ਕਹਿੰਦਾ ਛੋਟੀ ਜੀ ਗਲਤੀ ਹੈ, ਥੋੜੀ ਜੀ ਗੱਲ ਪਿੱਛੇ ਮੇਰੇ ਪਿਤਾ ਜੀ ਮੇਰੇ ਨਾਲ ਵਿਗੜ ਗਏ ਨੇ ਔਰ ਮੇਰੇ ਨਾਲ ਰੁੱਸ ਗਏ ਹਨ।
ਜੇ ਨੈ ਕਰਤ ਸਬਾ ਬਿਗਰਾਏ,
ਪਰ ਜੇ ਮੈਂ ਏਦਾਂ ਦੀ ਛੋਟੀ ਜੀ ਇਹ ਗਲਤੀ ਨਾ ਕਰਦਾ, ਉੱਥੇ ਨਾ ਬਦਲਦਾ, ਨਾ ਕਹਿੰਦਾ ਵੀ ਮੁਸਲਮਾਨ ਨਹੀਂ ਬੇਈਮਾਨ ਹੈ, ਤੇ ਸਾਰੀ ਸਭਾ ਨੇ ਵਿਗੜ ਜਾਣਾ ਸੀ, ਬਾਦਸ਼ਾਹ ਦੀ ਸਾਰੀ ਕਚਹਿਰੀ ਨੇ ਮੇਰੇ ਨਾਲ ਵਿਗੜ ਜਾਣਾ ਸੀ, ਸਾਰਿਆਂ ਦੇ ਮਨ ਚ ਮੇਰੇ ਪ੍ਰਤੀ ਵਿਗਾੜ ਪੈਦਾ ਹੋ ਜਾਣਾ ਸੀ।
ਕਹਿ ਭੇਜਿਓ ਨਿਜ ਮੁਖ ਨਾ ਦਿਖਾਵੋ,
ਮੈਂ ਵੀ ਕਹਿ ਭੇਜਿਆ, ਮੈਨੂੰ ਕਹਿ ਭੇਜਿਆ ਪਿਤਾ ਜੀ ਨੇ ਇੰਨੀ ਕੁ ਗਲਤੀ ਪਿੱਛੇ ਕਿ ਰਾਮ ਰਾਏ ਸਾਨੂੰ ਆਪਣੀ ਸ਼ਕਲ ਨਾ ਵਿਖਾਈ, ਸਾਨੂੰ ਆਪਣਾ ਮੂੰਹ ਨਾ ਵਿਖਾਈ, ਏਦਾਂ ਮੈਨੂੰ ਹੁਕਮ ਕਰਕੇ ਭੇਜ ਦਿੱਤਾ।
ਚਹੋ ਰਹੋ ਕਹਿ ਕਉ ਸਿਧਾਵੋ,
ਜਿੱਥੇ ਚਾਹੇ ਮਰਜ਼ੀ ਰਹਿ, ਜਿੱਥੇ ਮਰਜ਼ੀ ਚਲਾ ਜਾ, ਪਰ ਸਾਡੇ ਮੱਥੇ ਨਾ ਲੱਗੀ, ਸਾਡੇ ਮੂੰਹ ਨਾ ਲੱਗੀ, ਦੱਸੋ ਮੇਰਾ ਕਿੰਨਾ ਕੁ ਕਸੂਰ ਸੀ, ਮੈਂ ਕਿੱਡੀ ਕੁ ਗਲਤੀ ਕੀਤੀ ਹੈ ਜਿਹੜੀ ਪਿਤਾ ਜੀ ਨੇ ਮੈਨੂੰ ਏਡੀ ਵੱਡੀ ਸਜ਼ਾ ਦੇ ਦਿੱਤੀ ਹੈ।
ਉਚਿਤ ਨਹੀਂ ਗੁਰ ਤਾਕੇ ਜਾਨਾ,
ਮੈਨੂੰ ਗੁਰਿਆਈ ਦੇ ਉਚਿਤ ਨਹੀਂ ਜਾਣਿਆ ਪਿਤਾ ਜੀ ਨੇ, ਗੁਰਤਾ ਗੱਦੀ ਦੇ ਉਚਿਤ ਨਹੀਂ ਸਮਝਿਆ।
ਬ੍ਰਿੰਦ ਦੋਸ਼ ਕੋ ਮੈਂ ਪਰ ਠਾਨਾ,
ਔਰ ਕਿੰਨੇ ਹੀ ਦੋਸ਼ ਮੇਰੇ ਤੇ ਲਾ ਦਿੱਤੇ ਨੇ, ਕਈ ਦੋਸ਼ ਮੇਰੇ ਤੇ ਠਾਣ ਦਿੱਤੇ ਹਨ।
ਸਤਿਗੁਰ ਮਮ ਪਿਤ ਪ੍ਰਾਤ ਤੁਹਾਰੋ,
ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਜੋ ਮੇਰੇ ਪਿਤਾ ਹਨ, ਹੇ ਤਾਇਆ ਧੀਰ ਮੱਲ ਜੀ ਉਹ ਤੁਹਾਡੇ ਛੋਟੇ ਭਰਾ ਹਨ, ਉਹ ਤੁਹਾਡੇ ਛੋਟੇ ਵੀਰ ਹਨ।
ਅਬ ਲੋ ਕੁਛ ਨੇ ਪਰਿਓ ਵਿਗਾਰੋ,
ਹਾਲੇ ਤੱਕ ਤਾਂ ਕੋਈ ਵਿਗਾੜ ਇੰਨਾ ਜ਼ਿਆਦਾ ਨਹੀਂ ਫੈਲਿਆ, ਹਾਲੇ ਕੋਈ ਬਹੁਤੀ ਗੱਲ ਨਹੀਂ ਵਿਗੜੀ, ਪਿਤਾ ਜੀ ਨੇ ਬਸ ਇੰਨਾ ਹੀ ਕਿਹਾ ਵੀ ਸਾਡੇ ਮੱਥੇ ਨਾ ਲੱਗੇ, ਮੂੰਹ ਨਾ ਲੱਗੇ, ਹਾਲੇ ਤੱਕ ਤਾਂ ਕੋਈ ਏਡਾ ਵੱਡਾ ਵਿਗਾੜ ਪੈਦਾ ਨਹੀਂ ਹੋਇਆ।
ਲਗ ਸੁਤ ਕੀ ਚਾਹਤ ਵਡਿਆਈ,
ਮੈਨੂੰ ਪਤਾ ਲੱਗਾ ਕਿ ਮੇਰੇ ਪਿਤਾ ਜੀ ਆਪਣੇ ਛੋਟੇ ਪੁੱਤਰ ਦੀ ਵਡਿਆਈ ਚਾਹੁੰਦੇ ਨੇ, ਯਾਨੀ ਕਿ ਮੇਰਾ ਜਿਹੜਾ ਛੋਟਾ ਭਰਾ ਹੈ ਸ਼੍ਰੀ ਗੁਰੂ ਹਰਿਕ੍ਰਿਸ਼ਨ ਉਹਦੀ ਵਡਿਆਈ ਚਾਹੁੰਦੇ ਨੇ ਪਿਤਾ ਜੀ, ਉਹਨੂੰ ਗੁਰਤਾ ਗੱਦੀ ਦੇਣਾ ਚਾਹੁੰਦੇ ਨੇ, ਮੈਨੂੰ ਪਤਾ ਲੱਗਾ।
ਅਰਪੇਂਗੇ ਜਗ ਕੀ ਗੁਰਿਆਈ,
ਜਗਤ ਦੀ ਗੁਰਿਆਈ ਉਹ ਆਪਣੇ ਛੋਟੇ ਪੁੱਤਰ ਨੂੰ ਦੇਣਗੇ, ਸ਼੍ਰੀ ਹਰਿਕ੍ਰਿਸ਼ਨ ਨੂੰ ਜਦੋਂ ਗੁਰਿਆਈ ਦੇਣਗੇ ਫਿਰ ਵਿਗਾੜ ਪਵੇਗਾ, ਹਾਲੇ ਤਾਂ ਕੁਝ ਨਹੀਂ ਵਿਗੜਿਆ, ਪਰ ਜੇ ਉਹਨਾਂ ਨੇ ਗੁਰਿਆਈ ਆਪਣੇ ਛੋਟੇ ਪੁੱਤਰ ਨੂੰ ਦੇ ਦਿੱਤੀ ਫਿਰ ਵਿਗਾੜ ਪੈਦਾ ਹੋਵੇਗਾ।
ਆਪ ਕਰੋ ਸਮਝਾਵਨ ਆਚੇ,
ਤਾਇਆ ਜੀ ਤੁਸੀਂ ਸਮਝਾਵੋ, ਚੰਗੀ ਤਰ੍ਹਾਂ ਸਮਝਾਵੋ, ਪਿਤਾ ਗੁਰੂ ਹਰ ਰਾਏ ਸਾਹਿਬ ਜੀ ਨੂੰ ਸਮਤ ਦਿਓ।
ਹੋਏ ਨਾ ਬਿਖੇਰਾ ਇਨ ਤੇ ਪਾਛੇ,
ਇਹਨਾਂ ਨੇ ਕਿਹੜਾ ਰਹਿਣਾ, ਇਹਨਾਂ ਨੇ ਗੁਰਿਆਈ ਦੇ ਕੇ ਸਰੀਰ ਤਿਆਗ ਦੇਣਾ, ਇਹਨਾਂ ਦੇ ਇਹਨਾਂ ਤੋਂ ਬਾਅਦ ਵਿੱਚ ਫਿਰ ਬਖੇੜਾ ਪਵੇਗਾ, ਇਹਨਾਂ ਦੇ ਚਲੇ ਜਾਣ ਤੋਂ ਬਾਅਦ ਫਿਰ ਸਾਡਾ ਭਰਾਵਾਂ ਵਿੱਚ ਦੁਸ਼ਮਣੀ ਪਵੇਗੀ, ਹਰਿਕ੍ਰਿਸ਼ਨ ਸਾਹਿਬ ਮੇਰੇ ਦੁਸ਼ਮਣ ਹੋਣਗੇ, ਮੈਂ ਉਹਨਾਂ ਦਾ ਦੁਸ਼ਮਣ ਹੋਵਾਂਗਾ, ਫਿਰ ਸਾਡੇ ਵਿੱਚ ਬਖੇੜਾ ਪੈਦਾ ਹੋਵੇਗਾ।
ਯਾ ਤੇ ਜਥਾ ਯੋਗ ਕ੍ਰਿਤ ਬਣੇ,
ਇਸ ਕਰਕੇ ਯਥਾ ਯੋਗ ਕ੍ਰਿਤ ਇਹ ਬਣਦੀ ਹੈ ਕਿ ਪਿਤਾ ਜੀ ਮੈਨੂੰ ਆਪਣੇ ਕੋਲ ਸੱਦ ਕੇ ਗੁਰਿਆਈ ਮੈਨੂੰ ਦੇ ਦੇਣ, ਮੈਨੂੰ ਆਪਣੇ ਕੋਲ ਬੁਲਾ ਲੈਣ ਔਰ ਗੁਰਿਆਈ ਜਿਹੜੀ ਆ ਉਹ ਮੈਨੂੰ ਦੇ ਦੇਣ, ਤਾਂ ਇਹ ਯਥਾ ਕਿਰਤ ਕਿਰਤ ਹੋ ਸਕਦੀ ਹੈ।
ਜਿਸ ਤੇ ਸਭ ਜਗ ਆਚੀ ਪਨੈ,
ਇਹਦੇ ਕਰਕੇ ਸਾਰੇ ਜਗਤ ਵਿੱਚ ਵੀ ਲੋਕ ਇਹਨਾਂ ਦੀ ਵਡਿਆਈ ਕਰਨਗੇ, ਆਖਣਗੇ ਪਿਤਾ ਜੀ ਨੇ ਚੰਗਾ ਕੀਤਾ ਹੈ।
ਹੇਰੋ ਪੂਰਬ ਬੜੇ ਅਮਾਰੇ,
ਦੇਖੋ ਸਾਡੇ ਵਡੇਰਿਆਂ ਵੱਲ ਇਤਿਹਾਸ ਵੇਖ ਲੈਣਾ ਚਾਹੀਦਾ। ਪਿਤਾ ਜੀ ਨੂੰ ਸਾਡੇ ਵਡੇਰਿਆਂ ਦਾ ਇਤਿਹਾਸ ਭੁੱਲਣਾ ਨਹੀਂ ਚਾਹੀਦਾ, ਉਹਨਾਂ ਨੂੰ ਆਪਣੇ ਵਡੇਰਿਆਂ ਦਾ ਇਤਿਹਾਸ ਵੇਖ ਲੈਣਾ ਚਾਹੀਦਾ। ਬਾਬਾ ਧੀਰਮਲ ਜੀ ਵੇਖੋ ਸਾਡੇ ਵਡੇਰਿਆਂ ਦਾ ਇਤਿਹਾਸ।
ਸ਼੍ਰੀ ਗੁਰੂ ਰਾਮਦਾਸ ਮਤ ਪਾਰੇ,
ਗੁਰੂ ਰਾਮਦਾਸ ਜੀ ਮਹਾਰਾਜ ਜੀ ਜੋ ਬੜੀ ਮਤ ਵਿੱਚ ਭਾਰੇ ਤੇ ਵੱਡੇ ਸਨ,
ਲਾਇਕ ਜੇਠੋ ਸੁਤ ਨ ਵਿਚਾਰਾ,
ਉਹਨਾਂ ਨੇ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਲਾਇਕ ਨਹੀਂ ਸਮਝਿਆ। ਉਹਨਾਂ ਆਖਿਆ ਕਿ ਸਾਡਾ ਵੱਡਾ ਪੁੱਤਰ ਗੁਰਿਆਈ ਦੇ ਲਾਇਕ ਨਹੀਂ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਆਪਣੇ ਲਾਇਕ ਗੁਰਤਾ ਗੱਦੀ ਦੇ ਲਾਇਕ ਨਹੀਂ ਸਮਝਿਆ।
ਦਿਓ ਅਲਪ ਕੋ ਨਿਜੀ ਅਧਿਕਾਰਾ,
ਉਹਨਾਂ ਨੇ ਆਪਣਾ ਅਧਿਕਾਰ ਗੁਰਤਾ ਗੱਦੀ ਦਾ ਉਹ ਆਪਣੇ ਛੋਟੇ ਪੁੱਤਰ ਨੂੰ ਦੇ ਦਿੱਤਾ, ਯਾਨੀ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਗੁਰਿਆਈ ਦੇ ਦਿੱਤੀ।
ਆਪ ਅਛਤ ਕਿਰਤ ਤੋ ਕਰ ਗਏ,
ਆਪ ਆਪਣੇ ਹੁੰਦਿਆਂ ਏਦਾਂ ਦੀ ਕਿਰਤ ਕਰਕੇ ਗਏ ਹਨ।
ਪਿੱਛੇ ਅਧਿਕ ਉਪਦਰਵ ਪਏ,
ਦੇਖੋ ਬਾਅਦ ਵਿੱਚ ਕਿੰਨੇ ਲੜਾਈ ਝਗੜੇ ਹੋਏ, ਕਿੰਨੇ ਕਿੰਨੇ ਉਪਦਰਵ ਹੋਏ। ਆਪਣੇ ਹੁੰਦਿਆਂ ਗੁਰੂ ਰਾਮਦਾਸ ਜੀ ਆਪਣੇ ਛੋਟੇ ਪੁੱਤਰ ਨੂੰ ਗੁਰਿਆਈ ਦੇ ਗਏ, ਵੱਡੇ ਨੂੰ ਨਹੀਂ ਦਿੱਤੀ ਪ੍ਰਿਥੀ ਚੰਦ ਨੂੰ। ਤੇ ਬਾਅਦ ਵਿੱਚ ਵੇਖੋ ਆਪ ਜਦੋਂ ਚਲੇ ਗਏ ਸੱਚਖੰਡ, ਉਹਨਾਂ ਦੇ ਜਾਣ ਤੋਂ ਬਾਅਦ ਕਿੰਨੇ ਉਪਦਰਵ ਹੋਏ, ਉਹਨਾਂ ਦੋਹਾਂ ਭਰਾਵਾਂ ਦੀ ਕਿੰਨੀ ਵੱਡੀ ਭਾਰੀ ਦੁਸ਼ਮਣੀ ਬਣੀ ਰਹੀ ਪ੍ਰਿਥੀ ਚੰਦ ਤੇ ਗੁਰੂ ਅਰਜਨ ਸਾਹਿਬ ਦੀ।
ਸ਼੍ਰੀ ਅਰਜਨ ਦੁਸ਼ਟਨ ਕਰ ਜਾਏ,
ਵੇਖੋ ਪ੍ਰਿਥੀ ਚੰਦ ਨੇ ਕਿੰਨਾ ਫਿਰ ਦਰੋਹ ਕੀਤਾ। ਉਹਦੀ ਬਾਦਸ਼ਾਹ ਨਾਲ ਬਣਦੀ ਸੀ ਪ੍ਰਿਥੀ ਚੰਦ ਦੀ, ਤੇ ਬਾਦਸ਼ਾਹ ਨਾਲ ਮੁਲਾਕਾਤ ਕਰਕੇ ਉਹਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਕਿੰਨੇ ਕਸ਼ਟ ਦਿੱਤੇ, ਤੇ ਗੁਰੂ ਅਰਜਨ ਦੇਵ ਸਾਹਿਬ ਨੂੰ ਵੀ ਦੁਸ਼ਟਾਂ ਦੇ ਘਰ ਜਾਣਾ ਪਿਆ।
ਤਜਿਓ ਸਰੀਰ ਖੇਦ ਕੋ ਪਾਏ,
ਕਿੰਨੇ ਤਸੀਹੇ ਝੱਲ ਕੇ ਉਹਨਾਂ ਨੇ ਆਪਣੇ ਸਰੀਰ ਤੇ ਫਿਰ ਆਪਣਾ ਸਰੀਰ ਤਿਆਗਿਆ।
ਪ੍ਰਿਥੀਏ ਕੀਨੇ ਦੁੱਖ ਦੇ ਉਪਾਉ,
ਪ੍ਰਿਥੀ ਚੰਦ ਨੇ ਕਿੰਨੇ ਦੁੱਖ ਦੇ ਉਪਾਅ ਕੀਤੇ, ਉਹਨੇ ਕਿੰਨੇ ਦੁੱਖ ਦੇਣ ਵਾਲੇ ਉਪਾਅ ਕੀਤੇ। ਉਹ ਸਾਰੀ ਜ਼ਿੰਦਗੀ ਗੁਰੂ ਅਰਜਨ ਦੇਵ ਸਾਹਿਬ ਨੂੰ ਦੁੱਖ ਹੀ ਦਿੰਦਾ ਰਿਹਾ।
ਸੁੱਖ ਸੋ ਬੈਠਣ ਦੀਏ ਨਾ ਕਦਾ,
ਉਹਨੇ ਇੱਕ ਦਿਨ ਸੁੱਖ ਦਾ ਨਹੀਂ ਵੇਖਣ ਦਿੱਤਾ ਗੁਰੂ ਅਰਜਨ ਸਾਹਿਬ ਨੂੰ, ਸੁੱਖ ਨਾਲ ਨਹੀਂ ਬੈਠਣ ਦਿੱਤਾ, ਆਰਾਮ ਨਹੀਂ ਉਹਨਾਂ ਨੂੰ ਕਰਨ ਦਿੱਤਾ, ਉਹਨੇ ਦੁੱਖ ਹੀ ਦੇ ਕੇ ਰੱਖੇ ਨੇ।
ਵਿਦਤ ਜਗਤ ਮੈਂ ਲੱਖੋ ਕਹਾਣੀ,
ਇਹ ਤਾਇਆ ਜੀ ਇਹ ਗੱਲ ਤੁਸੀਂ ਜਗਤ ਵਿੱਚ ਵਿਦਤ ਹੈ ਪ੍ਰਗਟ ਹੈ, ਤੁਸੀਂ ਵੀ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਹੋ।
ਸੋ ਅਬਰੀਤ ਪਿਤਾ ਗੁਰ ਠਾਨੀ,
ਉਹ ਕੰਮ ਹੁਣ ਦੁਹਰਾਇਆ ਜਾ ਰਿਹਾ, ਜਿਹੜਾ ਕੰਮ ਇੱਕ ਵਾਰੀ ਗੁਰੂ ਰਾਮਦਾਸ ਜੀ ਨੇ ਕੀਤਾ ਸੀ ਉਹੀ ਕੰਮ ਹੁਣ ਗੁਰੂ ਹਰ ਰਾਏ ਸਾਹਿਬ ਜੀ ਕਰਨ ਲੱਗੇ ਨੇ, ਉਹੀ ਗੱਲ ਹੁਣ ਦੁਹਰਾਈ ਜਾ ਰਹੀ ਹੈ। ਉਸੇ ਤਰ੍ਹਾਂ ਪਿਤਾ ਜੀ ਵੀ ਹੁਣ ਮੈਨੂੰ ਛੱਡ ਕੇ ਮੇਰੇ ਤੋਂ ਛੋਟੇ ਨੂੰ ਗੁਰਤਾ ਦੇਣਾ ਚਾਹੁੰਦੇ ਨੇ।
ਕਿਆ ਮੈਂ ਪ੍ਰਿਥੀਏ ਸਮਸਰ ਨਹੀਂ,
ਇਹ ਤਾਇਆ ਜੀ ਵੇਖੋ ਕਿ ਮੈਂ ਪ੍ਰਿਥੀ ਚੰਦ ਵਰਗਾ ਨਹੀਂ। ਏਦਾਂ ਨਾਲੇ ਘੂਰੀ ਜੀ ਵੱਟਦਾ ਰਾਮ ਰਾਏ, ਤੇ ਨਾਲੇ ਕਹਿੰਦਾ ਮੈਂ ਪ੍ਰਿਥੀ ਚੰਦ ਤੋਂ ਘੱਟ ਵਾ, ਮੇਰੀ ਤਾਕਤ ਕੋਈ ਘੱਟ ਹੈ, ਮੈਂ ਤਾਂ ਬਾਦਸ਼ਾਹ ਨਾਲ ਵੇਖੋ ਸਿੱਧੀ ਮੇਰੀ ਸੰਧੀ ਹੈ। ਪ੍ਰਿਥੀ ਚੰਦ ਤਾਂ ਬੰਦੇ ਪਾ ਕੇ ਮਿਲਦਾ ਸੀ ਨਾ ਬਾਦਸ਼ਾਹ ਨੂੰ, ਤੇ ਮੈਨੂੰ ਵਿੱਚ ਕੋਈ ਵਿਚੋਲਾ ਨਹੀਂ ਪਾਉਣਾ ਪੈਂਦਾ, ਮੈਂ ਬਾਦਸ਼ਾਹ ਔਰੰਗਜ਼ੇਬ ਕੋਲ ਸਿੱਧਾ ਜਾਣ ਆਵਣਾ ਮੇਰਾ, ਮੈਂ ਕੋਈ ਉਹਦੇ ਨਾਲੋਂ ਘੱਟ ਹਾਂ, ਮੈਂ ਪ੍ਰਿਥੀ ਚੰਦ ਵਰਗਾ ਨਹੀਂ, ਫਿਰ ਮੈਂ ਨਾ ਦੁੱਖ ਦਿਆਂਗਾ ਆਪਣੇ ਤੋਂ ਛੋਟੇ ਨੂੰ ਜੇ ਗੁਰਤਾ ਉਹਨੂੰ ਦਿੱਤੀ। ਜੇ ਪ੍ਰਿਥੀ ਚੰਦ ਦਿੰਦਾ ਰਿਹਾ ਗੁਰੂ ਅਰਜਨ ਸਾਹਿਬ ਨੂੰ ਦੁੱਖ ਦਿੰਦਾ ਰਿਹਾ ਤੇ ਮੈਂ ਨਾ ਦਿਆਂਗਾ, ਮੈਂ ਪ੍ਰਿਥੀ ਚੰਦ ਤੋਂ ਘੱਟ ਨਹੀਂ।
ਹਜ਼ਰਤ ਨਿਕਟ ਬਿਦਤ ਜੈ ਕਈ,
ਬਾਦਸ਼ਾਹ ਦੇ ਨਾਲ ਮੇਰੀ ਮੁਲਾਕਾਤ ਹੈ ਔਰ ਮੈਂ ਜੋ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਉਹੀ ਗੱਲ ਮੇਰੀ ਪ੍ਰਵਾਨ ਕਰਦਾ ਮੰਨਦਾ ਹੈ।
ਸਮਰਥੋਂ ਸਭ ਯਤਨ ਬਣਾਵਨ,
ਮੈਂ ਸਾਰੇ ਯਤਨ ਬਣਾਉਣ ਦੇ ਸਮਰੱਥ ਹਾਂ, ਜੋ ਚਾਹੇ ਮਰਜ਼ੀ ਕਰ ਸਕਦਾ, ਮੇਰੇ ਕੋਲ ਵੀ ਹਰ ਪ੍ਰਕਾਰ ਦੀ ਤਾਕਤ ਹੈ।
ਕਰਨ ਬਿਖੇਰਾ ਜਿਉ ਮਨ ਪਾਵਨ,
ਜਿਹੋ ਜਿਹਾ ਵਰਜੀ ਬਖੇੜਾ ਮੈਂ ਕਰ ਸਕਦਾ, ਜੇ ਉਹਨਾਂ ਦੇ ਮਨ ਨੂੰ ਏਦਾਂ ਭਾਉਂਦਾ ਨਾ ਤੇ ਫਿਰ ਮੈਂ ਵੀ ਬਖੇੜਾ ਕਰਨ ਤੋਂ ਬਾਅਦ ਨਹੀਂ ਆਵਾਂਗਾ, ਮੈਂ ਵੀ ਫਿਰ ਪ੍ਰਿਥੀ ਚੰਦ ਵਾਂਗੂ ਆਪਣੇ ਛੋਟੇ ਭਰਾ ਨੂੰ ਦੁੱਖ ਦੇਵਾਂਗਾ ਜਿਵੇਂ ਉਹਨੇ ਦਿੱਤੇ ਸਨ।
ਦਾਦੀ ਨੇਤੀ ਕੌਲੇ ਸੰਗ,
ਇਸ ਕਰਕੇ ਤਾਇਆ ਜੀ ਤੁਸੀਂ ਸਿਆਣੇ ਹੋ, ਮੈਂ ਤਾਂ ਤੁਹਾਨੂੰ ਚਿੱਠੀ ਲਿਖ ਕੇ ਭੇਜ ਰਿਹਾ ਕਿ ਤੁਸੀਂ ਵਿਚਾਰ ਕਰੋ, ਮੇਰੀ ਦਾਦੀ ਮਾਤਾ ਨੇਤੀ ਨੂੰ ਨਾਲ ਲਵੋ, ਮਾਤਾ ਨੇਤੀ ਨੂੰ ਵੀ ਆਪਣੇ ਨਾਲ ਲੈ ਕੇ।
करो संवाद उचार प्रसंग।
मेरी दादी माता नेती जी गुरु हर राय साहब दे माता हन, तो उस रिश्ते च बाबे राम राय दे दादी जी सन। इस करके कहिंदा दादी जी दा कहना नहीं मोड़ दे पिता जी, उन्हां नूं तुसीं अपने नाल लैके पिता जी नूं जाके चंगी तरह संवाद करके समझाओ।
क्यों निज घर मैं चाहू बखेरा,
उन्हां नूं समझाओ कि वो क्यों अपने घर च बखेड़ा चाहुंदे ने, वो क्यों अपने घर दे विच इस तरह दा लड़ाई झगड़ा पैदा कर रहे ने।
जिम प्रीतिए गुर अर्जन केरा,
जिवें बाबे पृथ्वी चंद ते गुरु अर्जन देव साहब दा वैर सी, उना दे दुश्मनी सी, इसे कारण करके होई सी जेड़ा कारण हुण नजर आ रहा है।
गुरता लेन अहे मम दावा,
गुरता गद्दी लैण दा दावा मेरा है, मैं वड्डा पुत्र हां उना दा, इस करके गुरता गद्दी दा हक भी मेरा है।
अल्प पुत्र किम चाहो बनावा,
ओ अपने छोटे पुत्र नु किवें गुरु बनाना चाहुंदे ने। हे ताया जी, ये गल तुसी मेरे पिता जी नु समझाओ, माता नेती नू, दादी नेती नू नाल लैके समझाओ, ये संवाद करो पिता जी दे नाल कि गुरता गद्दी दा दावा मेरा बनदा, मैं वड्डा पुत्तर हां, मेरे हुंदिया ओ मेरे तो छोटे भरा नू गुरता क्यों दे रहे ने।
इत्यादिक लिख कर निज पाती,
एदां दी इक चिट्ठी बाबे राम राय ने आप अपने हथी अपने ताए धीरमल नू लिखी है।
पठ्यो दूत सुलगत जिस छाती,
ते बड़ी छेती नाल अपना दूत भेजिया चिट्ठी दे के। बाबा राम राय जी दी छाती सुलग रही सी, अंदर सड़ रहा सी, मन जल रहा सी, ते इस करके जल रहा सी भी गुरियाई किते छोटे नू ना दे दे, गुरता गद्दी किते छोटे भरा नू ना दे देन। इस करके बाबे राम राय दी छाती सुलगदी सी, मन विच चिंता ते फिकर सी, इस फिकर दे सहत हो के इन्हे अपना एक दूत चिट्ठी दे के सतगुरु जी दे वड्डे भराता बाबे धीरमल कोल भेजिया।
सोले धीरमल टिग आयो,
दूत चिट्ठी लै के बड़ी छेती नाल काली नाल चल के बाबा धीरमल जी कोल आया है।
मस्तक टेकन प्रथम सुनायो,
उन्हें आके पहला मथा टेकिया, फिर बाबे राम राय दा मथा टेकिया, कहिंदा जी बाबा जी ने भी तुहानू मथा टेकिया, ताया जी कह के तुहानू नमस्कार कीती है।
तुमरे पर तर कर विश्वासा,
दूत बोलिया कहन लगा बाबा जी तुहाडे ते बाबे राम राय दा बड़ा भरोसा है, तुहाडे ते उहनां ने बड़ा भारी भरोसा धारण कीता है।
दई पत्र का भेजे उपासा,
तुहाडे ते भरोसा रख के उहनां ने मैनू इह चिट्ठी दे के तुहाडे कोल भेजिया। इह चिट्ठी बाबा राम राय जी ने खास करके उचेचे तौर ते आप अपने हाथ नाल लिख के तुहानू भेजी है।
खोल पटी आशे सब जाना,
बाबे धीरमल ने चिट्ठी खोली, खोल के चिट्ठी पढ़ी, पढ़ के सारा आशा समझ लिया, उसे वेले जान लिया के राम राय की कहना चाहुंदा है।
हितु आपनो कर बहु माना,
और अपना हितु समझिया, क्योंकि जिहो जी किसे दी बिरती हुंदी अपनी बिरती मुताबक जिहो जा कोई इंसान मिलदा उहनू चंगा लगदा। हुण जिहो जी धीरमल दी बिरती सी उदां दी बाबे राम राय दी भी बिरती सी, दोहां दी बिरती मिल गई। जिवें महाराज जी कहिंदे ने ना, उड़ते को उड़ता मिले, उड़दे नूं उड़दा मिलदा है, तुरदे नूं तुरदा मिलदा है, इदां जिहा जिहा किसे दा नेचर है सुभा है उदां दा उहनू इंसान मिल जांदा है। बाबे धीरमल ने सोचिया भी इह तां मेरा हितैषी आ राम राय, चलो जे गुरु बन जाए तां चंगी गल है, गुरु बनेगा ते मेरे नाल हित रखेगा। एदां दी बिरती करके धीरमल भी खुश होया।
धीरमल दे धीर बडेरी,
धीरमल ने उस दूत नूं हौसला दिता, धीरग दिता, कहिंदा कोई गल नहीं, फिकर ना कर, मैं पिता इन्हां दे पिता श्री गुरु हर राय साहब नाल गल करांगा।
राके ओ निकट दूत तिस बेरी,
उस दूत नूं आख्या भी तू इत्थे रह दो चार दिन, इत्थे रह, मैं गल बात कर लैना, ਤੇ ਜਿਹੜੀ ਗੱਲਬਾਤ ਹੋਵੇਗੀ ਉਹ ਜਾ ਕੇ ਤੂੰ ਰਾਮ ਰਾਏ ਨੂੰ ਦੱਸ ਦੇ।
ਇੱਕ ਦਿਨ ਮਾਤਾ ਨੇਤੀ ਸੰਗ,
ਇਸੇ ਤਰ੍ਹਾਂ ਬਾਬੇ ਧੀਰਮਲ ਨੇ ਵਿਚਾਰ ਕੀਤੀ ਤੇ ਇੱਕ ਦਿਨ ਆਪਣੀ ਮਾਤਾ ਨੇਤੀ ਜੀ ਦੇ ਨਾਲ।
ਵਰਣਨ ਕੀਨੋ ਸਕਲ ਪ੍ਰਸੰਗ,
ਆਪਣੀ ਮਾਤਾ ਨਾਲ ਸਾਰਾ ਪ੍ਰਸੰਗ ਵਰਣਨ ਕੀਤਾ। ਬਾਬਾ ਧੀਰਮਲ ਜੀ ਮਾਤਾ ਨੇਤੀ ਜੀ ਨੂੰ ਕਹਿਣ ਲੱਗਾ,
ਯਥਾ ਯੋਗ ਜੇ ਹੋਵਤ ਬਾਤ,
ਯਥਾ ਯੋਗ ਜੇ ਗੱਲ ਹੋ ਜਾਵੇ। ਕਹਿੰਦਾ ਮਾਤਾ ਜੀ ਮੈਂ ਤੁਹਾਡੇ ਕੋਲ ਜਿਹੜੀ ਗੱਲ ਕਰਨ ਲੱਗਾ ਆਪਣੇ ਘਰ ਦੀ ਗੱਲ ਹੈ, ਆਪਣੇ ਪਰਿਵਾਰ ਦੀ ਗੱਲ ਹੈ, ਪਰਿਵਾਰਕ ਮਸਲਾ ਬਾਹਰ ਨਹੀਂ ਜਾਣਾ ਚਾਹੀਦਾ, ਸਰਕਾਰੇ ਦਰਬਾਰੇ ਗੱਲ ਪਹੁੰਚੇਗੀ ਮੁੜ ਕੇ ਜ਼ਿਆਦਾ ਵੱਧ ਜਾਏਗੀ, ਇਸ ਕਰਕੇ ਪਰਿਵਾਰਕ ਗੱਲ ਹੈ, ਪਰਿਵਾਰ ਵਿੱਚ ਹੀ ਨਿਬੜ ਜਾਣੀ ਚਾਹੀਦੀ। ਧੀਰਮਲ ਆਪਣੀ ਮਾਤਾ ਨੇਤੀ ਨੂੰ ਕਹਿੰਦਾ ਹੈ,
ਤੋ ਨੈ ਹੋਏ ਸਕੇ ਉਤਪਾਤ,
ਯਥਾ ਯੋਗ ਗੱਲ ਹੋ ਜਾਏ ਤੇ ਫਿਰ ਕੋਈ ਲੜਾਈ ਦਾ ਕਾਰਨ ਨਹੀਂ ਬਣਦਾ, ਫਿਰ ਕਿਸੇ ਝਗੜੇ ਦਾ ਕੋਈ ਕਾਰਨ ਨਹੀਂ ਬਣਦਾ।
ਕ੍ਰਿਤ ਅਨੁਚਿਤ ਬਣੇ ਦੁਖਦਾਈ,
ਤੇ ਜੇ ਅਨੁਚਿਤ ਕੰਮ ਹੋਵੇਗਾ ਜਿਹੜਾ ਕਿਸੇ ਨੂੰ ਚੰਗਾ ਨਾ ਲੱਗੇ ਉਹ ਫਿਰ ਦੁਖਦਾਈ ਵੀ ਹੋਵੇਗਾ। ਤੇ ਤੁਹਾਡੇ ਛੋਟੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਇੱਕ ਅਨੁਚਿਤ ਕੰਮ ਕਰ ਰਹੇ ਨੇ ਜਿਹੜਾ ਉਹਨਾਂ ਦੇ ਪਰਿਵਾਰ ਵਾਸਤੇ ਚੰਗਾ ਨਹੀਂ ਹੋਣਾ, ਉਹਨਾਂ ਦੇ ਬੱਚਿਆਂ ਵਾਸਤੇ ਚੰਗਾ ਨਹੀਂ ਹੋਣਾ, ਇਸ ਕਰਕੇ ਉਹਨਾਂ ਨੂੰ ਤੁਹਾਨੂੰ ਸਮਝਾਉਣਾ ਬਣਦਾ, ਮੈਂ ਤੁਹਾਡੇ ਨਾਲ ਚੱਲਾਂਗਾ, ਮੈਂ ਵੀ ਗੱਲ ਕਰਾਂਗਾ, ਤੁਸੀਂ ਵੀ ਗੱਲ ਕਰੋ, ਕਿ ਜੇ ਅਨੁਚਿਤ ਕੰਮ ਹੋਵੇਗਾ, ਅਨੁਚਿਤ ਕੰਮ ਜਿਹੜਾ ਉਹ ਦੁਖਦਾਈ ਹੁੰਦਾ ਹੈ।
ਸ੍ਰੀ ਹਰਿ ਰਾਏ ਦਿਓ ਸਮਝਾਈ,
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਤੁਸੀਂ ਸਮਝਾਓ,
ਜੇ ਛਟ ਪੁੱਤਰ ਪਲੋ ਅਧਿਕਾਰੀ,
ਕਿ ਜਿਹੜਾ ਉਹਨਾਂ ਦਾ ਵੱਡਾ ਪੁੱਤਰ ਹੈ, ਵੱਡਾ ਸਾਹਿਬਜ਼ਾਦਾ ਰਾਮ ਰਾਏ, ਅਸਲ ਵਿੱਚ ਗੁਰਤਾ ਗੱਦੀ ਦਾ ਅਧਿਕਾਰੀ ਉਹ ਹੈ। ਸ੍ਰੀ ਹਰਿ ਰਾਏ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਦਾ ਅਧਿਕਾਰੀ ਉਹਨਾਂ ਦਾ ਵੱਡਾ ਪੁੱਤਰ ਰਾਮ ਰਾਏ ਹੈ।
ਮਹਾ ਸੁਮਤ ਜੁਤ ਲਿਓ ਵਿਚਾਰੀ,
ਰਾਮ ਰਾਏ ਕਿਹੜਾ ਕੋਈ ਘੱਟ ਹੈ, ਕਹਿੰਦੇ ਰਾਮ ਰਾਏ ਦੇ ਵਿੱਚ ਕਿਹੜੀ ਕੋਈ ਕਮੀ ਹੈ, ਉਹਦੇ ਵਿੱਚ ਵੀ ਬੜੀ ਪੂਰਨ ਮੱਤ ਹੈ, ਬੜਾ ਸਿਆਣਾ ਹੈ, ਸਮਝਦਾਰ ਹੈ। ਤੇ ਵੇਖੋ ਨੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਵੀ ਸੰਧੀ ਬਣਾਈ ਹੋਈ, ਹਿੰਦੁਸਤਾਨ ਦੇ ਬਾਦਸ਼ਾਹ ਨਾਲ ਉਹਦੀ ਸੰਧੀ ਹੈ, ਉਹਦੇ ਨਾਲ ਉਹਦੀ ਰੋਜ਼ ਮੁਲਾਕਾਤ ਹੁੰਦੀ, ਬਾਦਸ਼ਾਹ ਆਪ ਉੱਠ ਕੇ ਉਹਦਾ ਸਤਿਕਾਰ ਕਰਦਾ। ਕਹਿੰਦੇ ਇਸ ਕਰਕੇ ਰਾਮ ਰਾਏ ਵੀ ਬੜਾ ਸਿਆਣਾ ਤੇ ਸੁਮਤ ਵਾਲਾ ਹੈ।
ਜਿਨ ਕੀਨੋ ਔਰੰਗ ਅਨੁਸਾਰੇ,
ਬਾਬਾ ਰਾਮ ਰਾਏ ਜੀ ਜਿਨ੍ਹਾਂ ਨੇ ਔਰੰਗਜ਼ੇਬ ਨੂੰ ਆਪਣੇ ਅਨੁਸਾਰ ਕੀਤਾ ਹੋਇਆ, ਆਪਣੇ ਅਧੀਨ ਕੀਤਾ ਹੋਇਆ, ਔਰੰਗਜ਼ੇਬ ਨੂੰ ਵੀ ਆਪਣੇ ਹੁਕਮ ਤੋਂ ਬਾਹਰ ਨਹੀਂ ਚੱਲਣ ਦਿੰਦੇ।
ਅਵਰਨ ਕੀ ਕਿਆ ਬਾਤ ਵਿਚਾਰੇ,
ਹੋਰ ਤਾਂ ਕਿਸੇ ਦੀ ਗੱਲ ਹੀ ਕੀ ਕਰਨੀ, ਉਹ ਤਾਂ ਔਰੰਗਜ਼ੇਬ ਨੂੰ ਵੀ ਆਪਣੇ ਤੋਂ ਬਾਹਰ ਨਹੀਂ ਜਾਣ ਦਿੰਦੇ, ਬਾਕੀ ਨਿੱਕੇ ਮੋਟੇ ਕਾਜੀ ਮੁਲਾਣੇ ਤਾਂ ਉਹਨਾਂ ਤੋਂ ਬਾਹਰ ਕੀ ਚੱਲਣਗੇ, ਉਹ ਤਾਂ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਆਪਣੇ ਤੋਂ ਬਾਹਰ ਨਹੀਂ ਚੱਲਣ ਦਿੰਦੇ।
ਇਮ ਸਮਝਾਏ ਮਾਤ ਕੋ ਪਲੇ,
ਇਦਾਂ ਧੀਰਮਲ ਨੇ ਆਪਣੀ ਮਾਤਾ ਨੇਤੀ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਕਿ ਜੇ ਆਪਾਂ ਅੱਜ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਤੇ ਰਾਮ ਰਾਏ ਬਾਦਸ਼ਾਹ ਨੂੰ ਕਵੇਗਾ, ਔਰੰਗਜ਼ੇਬ ਫਿਰ ਵਿੱਚ ਆ ਕੇ ਜਦੋਂ ਸ਼ਾਮਲ ਹੋਵੇਗਾ ਫਿਰ ਗੁਰੂ ਘਰ ਦੀ ਗੱਲ ਬਾਦਸ਼ਾਹ ਦੀ ਕਚਹਿਰੀ ਵਿੱਚ ਚੱਲੇਗੀ। ਫਿਰ ਰਾਮ ਰਾਏ ਵੇਖੋ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਰਹੀਆਂ, ਪ੍ਰਿਥੀ ਚੰਦ ਨੇ ਕਿੰਨਾ ਵਿਰੋਧ ਕੀਤਾ ਗੁਰੂ ਅਰਜਨ ਸਾਹਿਬ ਨਾਲ, ਉਹ ਕਿਤੇ ਗੱਲ ਦੁਬਾਰਾ ਦੁਹਰਾਈ ਨਾ ਜਾਵੇ, ਕਿਤੇ ਰਾਮ ਰਾਏ ਸ੍ਰੀ ਹਰਿਕ੍ਰਿਸ਼ਨ ਸਾਹਿਬ ਨਾਲ ਵਿਰੋਧ ਨਾ ਕਰਨ ਲੱਗ ਪਵੇ, ਜੇ ਉਹ ਵਿਰੋਧ ਕਰੇਗਾ ਇਹਨਾਂ ਦਾ ਨੁਕਸਾਨ ਹੋਵੇਗਾ, ਕਿਉਂਕਿ ਤਾਕਤ ਜਿਹੜੀ ਹੈ ਉਹ ਰਾਮ ਰਾਏ ਦੇ ਕੋਲ ਹੈ। ਇੱਦਾਂ ਬਹੁਤ ਸਾਰੀਆਂ ਗੱਲਾਂ ਕਹਿ ਕਹਿ ਕੇ ਬਾਬੇ ਧੀਰਮਲ ਨੇ ਮਾਤਾ ਨੇਤੀ ਨੂੰ ਇਹ ਸਾਰੀਆਂ ਗੱਲਾਂ ਸਮਝਾਈਆਂ ਹਨ।
ਸ੍ਰੀ ਹਰਿ ਰਾਏ ਨਿਕਟ ਪੁਨ ਚਲੇ,
ਮਾਤਾ ਨੇਤੀ ਜੀ ਉੱਠ ਕੇ ਆਪਣੇ ਪੁੱਤਰ ਧੀਰਮਲ ਨੂੰ, ਵੱਡੇ ਪੁੱਤਰ ਨੂੰ ਨਾਲ ਲੈ ਕੇ ਮਾਤਾ ਨੇਤੀ ਜੀ ਕੋਲ ਗਏ, ਗੁਰੂ ਹਰਿ ਰਾਏ ਸਾਹਿਬ ਜੀ ਕੋਲ ਗਏ ਹਨ।
ਹੁਤੇ ਇਕਾਕੀ ਹੇਰੇ ਜਾਏ,
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਇਕਾਂਤ ਚ ਕੱਲੇ ਹੀ ਬੈਠੇ ਸੀ, ਕੋਈ ਸੇਵਾਦਾਰ ਨੇੜੇ ਨਹੀਂ ਸੀ ਮਹਾਰਾਜ ਜੀ ਨੂੰ, ਕਿਉਂਕਿ ਇਹ ਗੱਲ ਪਰਿਵਾਰਕ ਸੀ, ਇਸ ਕਰਕੇ ਪਰਿਵਾਰਕ ਤੌਰ ਤੇ ਇਕਾਂਤ ਵਿੱਚ ਹੀ ਗੱਲ ਹੋਣੀ ਸੀ। ਤੋ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਇਕੱਲੇ ਬੈਠੇ ਸਨ, ਉੱਥੇ ਮਾਤਾ ਨੇਤੀ ਤੇ ਬਾਬਾ ਧੀਰਮਲ ਜੀ ਆਏ।
ਸਤਿਗੁਰ ਸਾਦਰ ਲਏ ਬਿਠਾਏ,
ਸਤਿਗੁਰੂ ਜੀ ਨੇ ਸਤਿਕਾਰ ਕੀਤਾ, ਕਿਉਂਕਿ ਸਤਿਗੁਰਾਂ ਤੋਂ ਦੋਨੋਂ ਹੀ ਵੱਡੇ ਨੇ, ਮਾਤਾ ਜੀ ਨੇ ਇੱਕ ਵੱਡੇ ਭਰਾਤਾ ਹਨ, ਦੋਨਾਂ ਦਾ ਬੜਾ ਸਤਿਕਾਰ ਕੀਤਾ ਤੇ ਸਤਿਕਾਰ ਕਰਕੇ ਆਪਣੇ ਨਿਕਟ ਬਿਠਾਇਆ।
ਨੇਤੀ ਜਨਨੀ ਗਿਰਾ ਉਚਾਰੀ,
ਮਾਤਾ ਨੇਤੀ ਜੀ ਉਸ ਵੇਲੇ ਬੋਲੇ, ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ,
ਆਪ ਪ੍ਰਵੀਨ ਸਕਲ ਮਤ ਪਾਰੀ,
ਕਹਿਣ ਲੱਗੇ ਪੁੱਤਰ ਜੀ ਤੁਸੀਂ ਆਪ ਸਿਆਣੇ ਹੋ, ਪ੍ਰਵੀਨ ਹੋ, ਸਾਰੀ ਮਤ ਤੁਹਾਡੇ ਕੋਲ ਹੈ। ਮੇਰਾ ਕਹਿਣਾ ਤਾਂ ਨਹੀਂ ਬਣਦਾ ਕਿ ਮੈਂ ਤੁਹਾਨੂੰ ਕੁਝ ਕਹਾਂ, ਪਰ ਮਾਂ ਹਾਂ, ਮਾਂ ਦੇ ਹਿਰਦੇ ਦੇ ਵੀ ਕਈ ਪ੍ਰਕਾਰ ਦੇ ਬਲਬਲੇ ਹੁੰਦੇ ਨੇ, ਇਸ ਕਰਕੇ ਮੈਂ ਤੁਹਾਨੂੰ ਕਹਿਣ ਲੱਗੀ, ਹੈ ਤਾਂ ਤੁਸੀਂ ਸਿਆਣੇ ਮਤਵਾਨ ਹੋ।
ਬਾਲ ਆਰ ਬਲ ਮੈਂ ਨਿਜ ਗੁਣ ਤੇ
ਬਾਲ ਉਮਰ ਦੇ ਵਿੱਚ ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਈ, ਉਦੋਂ ਤੁਸੀਂ ਬਾਲ ਉਮਰਾਂ ਵਿੱਚ ਹੀ ਸੀ ਜਦੋਂ ਤੁਹਾਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ।
ਲੀਏ ਰਿਜਾਏ ਪਿਤਾ ਮਾਂ ਮਨ ਤੇ,
ਔਰ ਤੁਸੀਂ ਬੜੇ ਚਾਓ ਨਾਲ ਆਪਣੇ ਦਾਦੇ ਨੂੰ ਪ੍ਰਸੰਨ ਕਰ ਲਿਆ। ਬਾਲ ਉਮਰ ਵਿੱਚ ਸੀ ਤੁਸੀਂ ਉਦੋਂ, ਤੇ ਤੁਸੀਂ ਆਪਣੇ ਦਾਦੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਸੰਨਤਾ ਲਈ ਉਹਨਾਂ ਨੂੰ ਬੜਾ ਪ੍ਰਸੰਨ ਕੀਤਾ।
ਜਿਸ ਤੇ ਉਚਿਤ ਪੁੱਤਰ ਸਭ ਤਿਆਗੇ,
ਤੇ ਵੇਖੋ ਉਹਨਾਂ ਨੇ ਤੁਹਾਡੇ ਤੇ ਖੁਸ਼ ਹੋ ਕੇ ਆਪਣੇ ਸਾਰੇ ਪੁੱਤਰਾਂ ਦਾ ਤਿਆਗ ਕਰ ਦਿੱਤਾ। ਉਹਨਾਂ ਦੇ ਆਪਣੇ ਪੁੱਤਰ ਸਨ, ਪਰ ਉਹਨਾਂ ਨੇ ਆਪਣੇ ਸਾਰੇ ਪੁੱਤਰਾਂ ਦਾ ਤਿਆਗ ਕਰ ਦਿੱਤਾ।
ਗੁਰਤਾ ਤੁਮੇ ਦੇਈ ਅਨੁਰਾਗੇ,
ਉਹਨਾਂ ਨੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਗੁਰਤਾ ਗੱਦੀ ਤੁਹਾਨੂੰ ਦੇ ਦਿੱਤੀ, ਤੁਸੀਂ ਉਹਨਾਂ ਨੂੰ ਪ੍ਰਸੰਨ ਕਰ ਲਿਆ। ਉਹਨਾਂ ਨੇ ਆਪਣੇ ਪੁੱਤਰਾਂ ਦਾ ਤਿਆਗ ਕਰਕੇ ਗੁਰਤਾ ਗੱਦੀ ਹੈ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਤੁਹਾਨੂੰ ਦੇ ਦਿੱਤੀ।
ਯਾ ਤੇ ਕਹਿ ਬੋ ਬਣੇ ਨਾ ਕੋਈ,
ਇਸ ਕਰਕੇ ਮੇਰਾ ਤੁਹਾਨੂੰ ਕਹਿਣਾ ਨਹੀਂ ਬਣਦਾ ਕਿ ਮੈਂ ਤੁਹਾਨੂੰ ਕੁਝ ਕਹਾਂ, ਕਿਉਂਕਿ ਤੁਸੀਂ ਤਾਂ ਪਹਿਲਾਂ ਹੀ ਖਾਸੀਅਤ ਦੇ ਗੁਣਾਂ ਦੇ ਭਰੇ ਹੋਏ ਹੋ। ਤੁਸੀਂ ਆਪਣੇ ਦਾਦੇ ਨੂੰ ਪ੍ਰਸੰਨ ਕਰਕੇ ਗੁਰਤਾ ਗੱਦੀ ਉਹਨਾਂ ਕੋਲੋਂ ਲਈ ਹੈ, ਮੇਰਾ ਕਹਿਣਾ ਨਹੀਂ ਇਸ ਕਰਕੇ ਤੁਹਾਨੂੰ ਬਣਦਾ ਕਿ ਮੈਂ ਤੁਹਾਨੂੰ ਕੁਝ ਕਹਾਂ।
ਜੋ ਕੁਛ ਕਰੋ ਭਲੀ ਬਿਦ ਸੋਈ,
ਤੁਸੀਂ ਜੋ ਕੁਝ ਵੀ ਕੀਤਾ ਉਹ ਵੀ ਭਲਾ ਕੀਤਾ, ਜੋ ਕੁਝ ਕਰੋਗੇ ਉਹ ਵੀ ਭਲਾ ਹੀ ਕਰੋਗੇ। ਮੈਨੂੰ ਇਹ ਪਤਾ ਕਿ ਤੁਸੀਂ ਜੋ ਪਿੱਛੇ ਕੀਤਾ ਉਹ ਵੀ ਭਲਾ ਕੀਤਾ, ਔਰ ਤੁਸੀਂ ਆਉਣ ਵਾਲੇ ਸਮੇਂ ਵਿੱਚ ਜੋ ਕਰੋਗੇ ਉਹ ਵੀ ਭਲਾ ਹੀ ਕਰੋਗੇ।
ਤੁਮਰੋ ਵੱਡੋ ਭਰਾਤ ਪੀ ਆਇਓ,
ਆ ਵੇਖੋ ਮੇਰੇ ਨਾਲ ਤੁਹਾਡਾ ਵੱਡਾ ਭਰਾ ਵੀ ਆਇਆ, ਧੀਰਮਲ ਵੀ ਆਇਆ, ਇਹਦੀ ਵੀ ਇਹੀ ਵਿਚਾਰ ਹੈ ਜੋ ਮੈਂ ਤੁਹਾਨੂੰ ਕਹਿਣ ਲੱਗੀ ਹਾਂ, ਵੀ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਆ ਤੁਹਾਡਾ ਵੱਡਾ ਭਰਾ ਧੀਰਮਲ ਵੀ ਮੇਰੇ ਨਾਲ ਆਇਆ ਹੈ।
ਕਹਿਣ ਹੇਤ ਜਿਸ ਬਿਦ ਬਾਨੇ ਆਇਓ,
ਕਹਿਣ ਵਾਸਤੇ ਜਿਵੇਂ ਅਸੀਂ ਤੁਹਾਡੇ ਕੋਲ ਆਏ ਆ, ਜੋ ਗੱਲ ਅਸੀਂ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ, ਕਹਿਣਾ ਚਾਹੁੰਦੇ ਹਾਂ।
ਸ਼੍ਰੀ ਹਰਿ ਰਾਏ ਸੁਨਤ ਪੁੰਨ ਪਾਖਾ,
ਸੁਣ ਕੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਕਹੋ ਜਥਾ ਉਰ ਕੀ ਅਭਿਲਾਖਾ,
ਕਹਿਣ ਲੱਗੇ ਮਾਤਾ ਜੀ ਤੁਸੀਂ ਗੱਲ ਨੂੰ ਫੇਰੋ ਨਾ, ਘੁਮਾਓ ਨਾ, ਜੋ ਕਹਿਣਾ ਚਾਹੁੰਦੇ ਹੋ ਕਹੋ, ਨਿਸ਼ਕਪਟ ਹੋ ਕੇ ਜੋ ਕਹਿਣਾ ਚਾਹੁੰਦੇ ਹੋ ਮਾਤਾ ਜੀ ਕਹੋ।
ਇੱਕ ਜਨਨੀ ਦੂਸਰ ਵੱਡ ਭਰਾਤਾ,
ਇੱਕ ਤੁਸੀਂ ਮੇਰੇ ਮਾਤਾ ਹੋ, ਦੂਜਾ ਮੇਰਾ ਵੱਡਾ ਭਰਾ ਹੈ, ਜੋ ਗੱਲ ਕਹੋਗੇ ਸਾਡੇ ਭਲੇ ਦੀ ਹੋਵੇਗੀ ਨਾ, ਤੁਸੀਂ ਸਾਡਾ ਭਲਾ ਹੀ ਸੋਚ ਕੇ ਆਏ ਹੋ। ਇੱਕ ਤੁਸੀਂ ਮੇਰੇ ਮਾਤਾ ਜੀ ਹੋ, ਦੂਜੇ ਮੇਰਾ ਵੱਡਾ ਭਰਾ ਨਾਲ ਆਇਆ।
ਤੁਮਰੇ ਸੁਣ ਹੈ ਸਰਬ ਬਿਰਤਾਂਤਾ,
ਅਸੀਂ ਜੋ ਕੁਝ ਤੁਸੀਂ ਕਹੋਗੇ, ਜੋ ਸਾਰਾ ਬਿਰਤਾਂਤ ਸਾਰਾ ਪ੍ਰਸੰਗ ਕਹੋਗੇ ਅਸੀਂ ਉਹ ਸਾਰਾ ਕੁਝ ਸੁਣਾਂਗੇ।
ਧੀਰ ਮੱਲ ਬੋਲੇ ਹੋ ਤੈ ਸਮੇ,
ਉਸ ਵੇਲੇ ਬਾਬੇ ਧੀਰ ਮੱਲ ਨੇ ਵੇਖਿਆ ਵੀ ਹੁਣ ਗੱਲ ਕਰਨ ਦਾ ਮੌਕਾ ਹੈ, ਤੋ ਬਾਬਾ ਧੀਰ ਮੱਲ ਜੀ ਉਸ ਵਕਤ ਬੋਲੇ, ਕਹਿਣ ਲੱਗੇ ਸਤਿਗੁਰੂ ਜੀ ਗੁਰੂ ਹਰਿ ਰਾਏ ਸਾਹਿਬ ਨੂੰ,
ਜਿਮ ਆਚੀ ਓਏ ਸੋ ਕਹਿ ਤੁਮੈ,
ਕਹਿਣ ਲੱਗੇ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ, ਜੋ ਤੁਹਾਡੇ ਵਾਸਤੇ ਤੇ ਆਪਣੇ ਪਰਿਵਾਰ ਵਾਸਤੇ ਚੰਗਾ ਅਸੀਂ ਤਾਂ ਉਹ ਕਹਿਣਾ, ਜੋ ਤੁਹਾਡੇ ਲਈ ਵੀ ਔਰ ਤੁਹਾਡੇ ਪਰਿਵਾਰ ਲਈ ਵੀ ਚੰਗਾ ਅਸੀਂ ਉਹ ਕੁਝ ਕਹਿਣ ਆਏ ਹਾਂ।
ਦੀਰਘ ਦ੍ਰਿਸ਼ਟ ਵਿਚਾਰਨ ਕਰੋ,
ਤੁਸੀਂ ਦੀਰਘ ਦ੍ਰਿਸ਼ਟੀ ਨਾਲ ਲੰਮੀ ਦੂਰ ਦ੍ਰਿਸ਼ਟੀ ਦੇ ਨਾਲ ਵਿਚਾਰ ਕਰੋ।
ਪੂਰਬ ਕੇ ਪ੍ਰਸੰਗ ਚਿਤ ਧਰੋ,
ਜੋ ਕੁਝ ਗੁਰੂ ਘਰ ਦੇ ਵਿੱਚ ਪਹਿਲਾਂ ਹੋਇਆ ਉਹਨੂੰ ਵੀ ਚੇਤੇ ਕਰੋ, ਜੋ ਗੁਰੂ ਘਰ ਵਿੱਚ ਪਹਿਲਾਂ ਹੋਇਆ ਉਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਵਿਚਾਰੋ।
ਸ਼੍ਰੀ ਗੁਰੂ ਰਾਮਦਾਸ ਜਿਮ ਕੀਨ,
ਵੇਖੋ ਕਿਵੇਂ ਗੁਰੂ ਰਾਮਦਾਸ ਜੀ ਨੇ ਜਿਵੇਂ ਕੀਤਾ, ਉਹਨਾਂ ਨੇ ਜੋ ਕੰਮ ਕੀਤਾ
ਭਏ ਉਪਦਰਵ ਪਾਛੇ ਪੀਨ
ਤੇ ਕਿੰਨੇ ਉਪਦਰਵ ਹੋਏ ਉਹਨਾਂ ਨੇ ਵੱਡੇ ਪੁੱਤਰ ਨੂੰ ਛੱਡ ਕੇ ਗੁਰਿਆਈ ਛੋਟੇ ਨੂੰ ਦੇ ਦਿੱਤੀ ਤੇ ਵੱਡੇ ਨੇ ਬਾਅਦ ਵਿੱਚ ਕਿੰਨੇ ਉਪਦਰਵ ਕੀਤੇ ਪ੍ਰਿਥੀ ਚੰਦ ਨੇ ਕਿੰਨੇ ਉਪਦਰਵ ਨਹੀਂ ਕੀਤੇ ਤੁਹਾਨੂੰ ਪਤਾ ਹੈ ਨਾ ਇਸ ਗੱਲ ਨੂੰ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਲੋ ਘੋਖ ਲੋ
ਲਘੂ ਸੁਤ ਕੋ ਨਿਜ ਥਲ ਬੈਠਾਰਾ
ਉਹਨਾਂ ਨੇ ਆਪਣੇ ਛੋਟੇ ਪੁੱਤਰ ਨੂੰ ਆਪਣੀ ਜਗ੍ਹਾ ਤੇ ਗੁਰਤਾ ਗੱਦੀ ਤੇ ਬਿਠਾ ਦਿੱਤਾ
ਪ੍ਰਿਥੀਏ ਕੀਨੋ ਦਵੈਸ਼ ਉਦਾਰਾ
ਫਿਰ ਪ੍ਰਿਥੀ ਚੰਦ ਨੇ ਕਿੰਨੀ ਦਵੈਸ਼ ਕੀਤੀ ਪ੍ਰਿਥੀ ਚੰਦ ਨੇ ਕਿੰਨੀ ਈਰਖਾ ਆਪਣੇ ਮਨ ਚ ਰੱਖੀ
ਅੰਤ ਸਮੇਂ ਲਗ ਟਿਗ ਤੁਰ ਕੇਸ਼
ਅੰਤਲੇ ਸਮੇਂ ਤੱਕ ਪ੍ਰਿਥੀ ਚੰਦ ਨੇ ਬੈਰ ਨਹੀਂ ਛੱਡਿਆ
ਕਰਤੋ ਰਹੋ ਪੁਕਾਰ ਹਮੇਸ਼ਾ
ਉਹਨੇ ਕੁਕਾਰਜ ਕੀਤੇ ਜਦੋਂ ਤੱਕ ਉਹਨੇ ਸਰੀਰ ਨਹੀਂ ਛੱਡਿਆ ਉਦੋਂ ਤੱਕ ਉਹਨੇ ਪਾਪ ਕਰਮ ਨਹੀਂ ਛੱਡੇ ਉਹ ਗੁਰੂ ਅਰਜਨ ਦੇਵ ਸਾਹਿਬ ਨਾਲ ਉਦੋਂ ਤੱਕ ਵੈਰ ਕਮਾਉਂਦਾ ਰਿਹਾ
ਸ਼੍ਰੀ ਅਰਜਨ ਕੋ ਕਸ਼ਟ ਉਪਾਵਨ
ਦੇਖੋ ਗੁਰੂ ਅਰਜਨ ਸਾਹਿਬ ਜੀ ਕਿੰਨੇ ਦੁੱਖਾਂ ਚ ਰਹੇ ਪ੍ਰਿਥੀ ਚੰਦ ਨੇ ਉਹਨਾਂ ਨੂੰ ਕਿੰਨੇ ਡਾਢੇ ਦੁੱਖ ਦਿੱਤੇ ਕਿੰਨੇ ਕਸ਼ਟ ਦਿੱਤੇ ਤੇ ਗੁਰੂ ਅਰਜਨ ਸਾਹਿਬ ਜੀ ਕਿੰਨੇ ਕਸ਼ਟਾਂ ਵਿੱਚ ਰਹੇ
ਇਸ ਦਿਨ ਕੀਨੇ ਯਤਨ ਬਣਾਵਨ
ਰਾਤ ਦਿਨ ਬਾਬੇ ਪ੍ਰਿਥੀ ਚੰਦ ਨੇ ਅਨੇਕਾਂ ਪ੍ਰਕਾਰ ਦੇ ਯਤਨ ਬਣਾਏ
ਲਘੂਤਾ ਆਪਣੀ ਨਾਇਨ ਚੀਨੀ
ਉਹਨਾਂ ਨੇ ਆਪਣੀ ਲਘੂਤਾ ਨੀ ਵੇਖੀ ਛੋਟਾਪਨ ਨੀ ਵੇਖਿਆ
ਅਦਕ ਸ਼ਰੀਕੇ ਮੈਂ ਮਤ ਪੀਨੀ
ਬਸ ਸ਼ਰੀਕੇ ਵਿੱਚ ਮਤ ਭਿੱਜੀ ਹੋਈ ਸੀ ਪ੍ਰਿਥੀ ਚੰਦ ਦੀ ਉਹਨੇ ਇਹ ਨੀ ਸੋਚਿਆ ਕਿ ਮੈਂ ਗੁਰੂ ਦਾ ਪੁੱਤਰ ਹਾਂ ਇਹ ਕੰਮ ਮੈਨੂੰ ਨੀ ਸੋਭਦਾ ਪਰ ਉਹਨੇ ਆਪਣਾ ਇਹ ਵਿਚਾਰ ਕਰਕੇ ਨੀ ਦ੍ਰਿਸ਼ਟੀ ਨਾਲ ਵੇਖਿਆ ਪਰ ਉਹ ਖੋਟੇ ਕੰਮ ਦੇ ਵਿੱਚ ਹੀ ਲੱਗਾ ਰਿਹਾ ਇਹ ਜਿਹੜੀ ਲੜਾਈ ਦੀ ਜੜ ਸੀ ਇਹ ਗੁਰੂ ਰਾਮਦਾਸ ਜੀ ਨੇ ਪੈਦਾ ਕੀਤੀ ਸੀ
ਤਿਸਈ ਝਗੜੇ ਮੈਂ ਮਰ ਗਏ
ਉਸੇ ਝਗੜੇ ਵਿੱਚ ਪ੍ਰਿਥੀ ਚੰਦ ਦੀ ਵੀ ਮੌਤ ਹੋ ਗਈ ਤੇ ਗੁਰੂ ਅਰਜਨ ਸਾਹਿਬ ਨੇ ਵੀ ਕਿੰਨੇ ਕਸ਼ਟ ਸਰੀਰ ਤੇ ਸਹੇ ਔਰ ਤੁਰਕਾਂ ਦੇ ਘਰ ਜਾ ਕੇ ਆਪਣਾ ਸਰੀਰ ਤਿਆਗਿਆ
ਨਹੀਂ ਮੇਲ ਪ੍ਰਾਤਾ ਸੰਗ ਕੀਓ
ਮੁੜ ਕੇ ਸਾਰੀ ਜ਼ਿੰਦਗੀ ਦੋਹਾਂ ਭਰਾਵਾਂ ਦਾ ਮੇਲ ਨਹੀਂ ਹੋਇਆ ਇਹੋ ਜਿਹੀ ਲੜਾਈ ਹੋਈ ਦੋਹਾਂ ਭਰਾਵਾਂ ਵਿੱਚ ਕਿ ਸਾਰੀ ਜ਼ਿੰਦਗੀ ਦੋਹਾਂ ਭਰਾਵਾਂ ਦਾ ਆਪਸ ਵਿੱਚ ਮੇਲ ਨਹੀਂ ਹੋ ਸਕਿਆ
ਸੋ ਵਿਧ ਮੈਂ ਨੀ ਕੇ ਕਰ ਜਾਣੀ
ਉਹ ਵਿਧੀ ਮੈਂ ਚੰਗੀ ਤਰ੍ਹਾਂ ਜਾਣ ਲਈ ਉਹ ਚੰਗੀ ਤਰ੍ਹਾਂ ਮੈਂ ਹੁਣ ਵੇਖ ਰਿਹਾ ਕਿ ਉਹੀ ਵਿਧੀ ਲੱਗਦਾ ਹੁਣ ਗੁਰੂ ਘਰ ਵਿੱਚ ਦੁਹਰਾਈ ਜਾ ਰਹੀ ਉਹ ਵਿਧੀ ਹੁਣ ਜਾਪਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਜੋ ਕੀਤਾ ਸੀ ਮੈਨੂੰ ਜਾਪਦਾ ਹੁਣ ਤੁਸੀਂ ਵੀ ਉਹੀ ਕੁਝ ਕਰਨਾ ਚਾਹੁੰਦੇ ਤੁਸੀਂ ਵੀ ਉਹੋ ਜਿਹੀ ਬਿਰਤੀ ਧਾਰਨ ਕਰੀ ਬੈਠੇ ਹੋ
ਸਦਨ ਆਪ ਕੇ ਹੋਏ ਤਿਮਠਾਨੀ
ਮੈਨੂੰ ਲਾਭ ਰਿਹਾ ਮੈਨੂੰ ਸੁਝ ਰਿਹਾ ਕਿ ਉਹੀ ਕੁਝ ਹੁਣ ਤੁਹਾਡੇ ਘਰ ਵਿੱਚ ਵੀ ਹੋਣ ਵਾਲਾ ਹੈ
ਉਚਿਤ ਪੁੱਤਰ ਕੋ ਤਿਆਗਨ ਕਰਿਓ
ਤੁਸੀਂ ਆਪਣੇ ਲਾਇਕ ਤੇ ਅਧਿਕਾਰੀ ਪੁੱਤਰ ਨੂੰ ਤਿਆਗ ਦਿੱਤਾ ਵੱਡੇ ਪੁੱਤਰ ਨੂੰ ਜੋ ਤੁਹਾਡਾ ਵੱਡਾ ਸਾਹਿਬਜ਼ਾਦਾ ਰਾਮ ਰਾਏ ਜੋ ਲਾਇਕ ਹੈ ਹਰ ਪੱਖ ਤੋਂ ਅਧਿਕਾਰੀ ਹੈ ਉਹਨੂੰ ਤੁਸੀਂ ਤਿਆਗ ਦਿੱਤਾ ਉਹਨੂੰ ਤੁਸੀਂ ਛੇਕ ਦਿੱਤਾ ਹੈ
ਹਜ਼ਰਤ ਸਾਥ ਸੂਤ ਜਿਨ ਤਰਿਓ
ਦੇਖੋ ਰਾਮ ਰਾਏ ਕਿੰਨਾ ਸਿਆਣਾ ਉਹਨੇ ਬਾਦਸ਼ਾਹ ਨਾਲ ਆਪਣੀ ਸੰਧੀ ਰੱਖੀ ਹੋਈ ਹੈ ਉਹ ਬਾਦਸ਼ਾਹ ਦੇ ਨਾਲ ਮੁਲਾਕਾਤ ਕਰਕੇ ਰੱਖਦਾ ਹੈ
ਕਾਰਜ ਕਰਕੇ ਸਕਲ ਸੁਧਾਰੇ
ਉਹਨੇ ਆਪਣੇ ਘਰ ਦੇ ਸਾਰੇ ਕੰਮ ਸੁਧਾਰ ਲਏ ਨੇ ਰਾਮ ਰਾਏ ਦੇ ਕੋਲ ਅੱਜ ਗੁਰੂ ਘਰ ਵਰਗੀ ਐਸ਼ਵਰਜ ਹੈ ਉਹਦੇ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਉਹਨੇ ਆਪਣੇ ਕੋਲ ਫੌਜਾਂ ਵੀ ਭਰਤੀ ਕਰ ਲਈਆਂ ਘੋੜੇ ਉਹਦੇ ਕੋਲ ਨੇ ਸ਼ਸਤਰ ਅਸਤਰ ਉਹਦੇ ਕੋਲ ਨੇ ਖਜ਼ਾਨਾ ਉਹਦੇ ਕੋਲ ਹੈ ਉਹਦੇ ਕੋਲ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਉਹਨੇ ਆਪਣੇ ਘਰ ਦੇ ਸਾਰੇ ਕੰਮ ਸਵਾਰ ਲਏ ਨੇ
ਕਰ ਚਤੁਰਾਈ ਜਸ ਵਿਸਤਾਰੇ
ਉਹਨੇ ਭਾਰੀ ਚਤੁਰਾਈ ਕਰਕੇ ਆਪਣੇ ਜਸ ਦਾ ਵਿਸਥਾਰ ਕੀਤਾ ਹੈ
ਸੰਗਤ ਬ੍ਰਿੰਦ ਆਪਣੀ ਕੀਨੀ
ਬਹੁਤ ਸਾਰੀ ਸੰਗਤ ਨੂੰ ਵੀ ਉਹਨੇ ਆਪਣਾ ਕਰ ਲਿਆ ਬਹੁਤ ਸਾਰੀ ਸੰਗਤ ਨੂੰ ਆਪਣੇ ਅਧੀਨ ਕਰ ਲਿਆ
ਜਿਤ ਕਿਤ ਤੇ ਪੂਜਾ ਬੋਲੀ ਨੀ
ਜਿਧਰੋਂ ਕਿਧਰੋਂ ਬੜੀ ਵੱਡੀ ਭਾਰੀ ਪੂਜਾ ਉਹਨਾਂ ਨੇ ਪ੍ਰਾਪਤ ਕੀਤੀ ਲੋਕ ਉਹਨਾਂ ਦੀ ਪੂਜਾ ਕਰਦੇ ਬਾਬੇ ਰਾਮ ਰਾਏ ਦੀ
ਸਰਬ ਭਾਂਤ ਤੇ ਪਾ ਸਮਰੱਥ
ਸਰਬ ਭਾਂਤ ਕਰਕੇ ਅੱਜ ਰਾਮ ਰਾਏ ਸਮਰੱਥ ਹੈ ਹਰ ਪ੍ਰਕਾਰ ਨਾਲ ਉਹ ਸਮਰੱਥ ਹੈ
ਤੁਰਕੇਸ਼ਵਰ ਹੈ ਜਿਸ ਕੇ ਹੱਥ
ਇੱਥੋਂ ਤੱਕ ਕਿ ਹਿੰਦੁਸਤਾਨ ਦਾ ਬਾਦਸ਼ਾਹ ਉਹਨਾਂ ਦੇ ਹੱਥ ਦੀ ਪੁਤਲੀ ਹੈ ਉਹ ਜੋ ਕਹਿੰਦੇ ਨੇ ਬਾਦਸ਼ਾਹ ਕਰਦਾ ਹੈ ਜੋ ਕਰਾਣਾ ਚਾਹੁੰਦੇ ਨੇ ਬਾਦਸ਼ਾਹ ਕਰਦਾ ਹੈ
ਜੋ ਤੁਮ ਗੁਰਤਾ ਦਿਓ ਨ ਤਾਈ
ਤੇ ਜੇ ਤੁਸੀਂ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਗੁਰਤਾ ਨਾ ਦੇਵੋਗੇ
तन के अंत होए सुख नाई।
ते तुहाडे शरीर त्यागण तो बाद फिर तुहाडे घर विच भी सुख नहीं होवेगा। दोवें भरा दुश्मन बन जाणगे, एक दूजे दे विरोधी बन जाणगे, जिवें गुरु अर्जन साहब ते पृथ्वी चंद सन।
वधे सपरदा प्रातन विखे,
इन्हां दोहां भरावां विच सपरदा वधेगी, दोहां विच लड़ाई वधेगी।
लघु सुत बैस अलप को पिखे,
तुहाडा छोटा पुत्र है ओहदी उम्र हाले छोटी है, ओह बालक है।
गुरता को बिगार सब दे,
छोटे नू बालक नू बच्चे नू की पता हुंदा गुरता गद्दी किवें संभालनी है किवें नहीं, ओ बिगाड़ भी कर सकदे ने। राम राय सियाणा ते वड्डा है, इस करके गुरता ओनू ही देनी चाहीदी है।
बल को करे आप ही ले,
उन्हें आप ही बल करके ताकत नाल गुरता गद्दी ले लेनी। राम राय एहो जा बली है।
क्यों पुत्रन में द्वेष उपावो,
तुसी क्यों अपने पुत्रां विच द्वेष पैदा कर रहे हो।
अनबन रचो कष्ट में पावो,
अनबनी रच जाएगी बन जाएगी और बड़ा बड़ा कष्ट पाना पवेगा।
घर बिगरे बो परे बिखेरा,
तुहाडा घर बिगड़ जाएगा, घर च बखेड़ा पवेगा।
इसमें कहां पलो तुम हेरा,
इहदे विच तुसी फिर केदा भला वेखोगे।
ज्येष्ठ को जग गुरु बनी जाए,
जदों वड्डे नू गुरु बना दोगे, राम राय नू गुरु बना दोगे।
लघु तिसके अनुसार करी जाए,
अपने छोटे पुत्र नू वड्डे भरा दे अनुसार कर दियो।
सब बिद पीछे इम सुख होए,
सब प्रकार नाल पिछे सुख ही होवेगा, फिर किसे प्रकार दा कोई बिगाड़ नहीं पवेगा।
पुन किस बिद उत्पात ना होए,
किसे भी प्रकार नाल कोई उपद्रव नहीं होवेगा।
आशे मात प्रात की बात,
अपनी माता ते अपने भरा दियां गल्लां सतगुरां ने सुनिया।
श्री अर राय सुनी सब पात,
सब पात करके इन्हां दी विचार इन्हां दा आशा महाराज जी ने समझिया।
कैबे कहो गुरु है कर त्यार,
सतगुरु जी फिर इन्हां दियां गल्लां जो इन्हां ने कहियां ने ओहदा जवाब देण लई तैयार होए।
जथा जोग श्री प्रभु करतार,
प्रभु करतार सतगुरु गुरु राय साहब जी महाराज जी ने फिर जो इन्हां दियां गल्लां ने उन्हां जवाब दिता है कि तुसी ये जो गल्लां कह रहे हो ये साडे हाथ नहीं, क्योंकि गुरता गद्दी उसे दी है जिहदे दरगाह विच धुर तों मत्थे ते लेख पए होए ने। राम राय दे लेख ही नहीं ते उन्हूं गुरता किवें मिल जाएगी। इस करके सतगुरु जी कहिंदे तां निरंकार दी वस्तु है, ते निरंकार ने जिन्हों देनी है उसे नू प्राप्त होनी। वो कथा आप जी अगलिया प्रसंगा च सरवण करोगे।